ਵੈਸਾਖ ਤੀਰ ਕਿਉਂ ਵਾਢੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨੂੰ ਆਦੀ, ਗੁਰੂ ਖਾਲਸਾ ਸਾਹਿਬ ਖੰਗੇ ਜੀ ਅੰਤਰਜਾਮੀ ਰੂਪ ਨਿਵਾਸ। ਸਤਿਗੁਰੂ ਜੀ ਨੇ ਵਾਰਾਂ ਮਹਾਂ ਆਰੰਭ ਕੀਤਾ ਹੈ, ਜਿਸ ਵਿੱਚ ਪਹਿਲੀ ਪੌੜੀ ਵਿੱਚ ਪਰਮੇਸ਼ੁਰ ਨੂੰ ਨਿਰਦੋਸ਼ ਕਥਨ ਕਰਨ ਵਾਸਤੇ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਨ ਦਾ ਤਰੀਕਾ ਕਿਹਾ ਕਿ ਮਹਾਰਾਜ ਅਸੀਂ ਕੀਤੇ ਹੋਏ ਕਰਮਾਂ ਅਨੁਸਾਰ ਆਪ ਨਾਲੋਂ ਵਿਛੜ ਗਏ ਹਾਂ, ਸਾਡੇ ਕਰਮਾਂ ਨੇ ਸਾਨੂੰ ਵਿਛੋੜਾ ਦੇ ਦਿੱਤਾ ਹੈ ਆਪ ਨਾਲੋਂ। ਹੋਏ ਪਰਮੇਸ਼ੁਰ ਆਪ ਕਿਰਪਾ ਦ੍ਰਿਸ਼ਟੀ ਕਰਕੇ, ਹੇ ਰਵੇਂ ਹੋਏ ਰਾਮ, ਸਾਨੂੰ ਆਪ ਦੇ ਨਾਲ ਮੇਲ ਲਓ। ਅਸੀਂ ਆਪ ਦੀ ਪ੍ਰਾਪਤੀ ਤੋਂ ਬਿਨਾਂ ਮਹਾਰਾਜ ਚਾਰੇ ਖਾਣੀਆਂ ਦੀਆਂ ਜੂਨਾਂ ਵਿੱਚ ਦਸੋ ਦਸਾ ਦੇ ਅੰਦਰ ਸੱਚੇ ਪਾਤਸ਼ਾਹ ਜਨਮ ਧਾਰ ਧਾਰ ਕੇ ਭਰਦੇ ਆਏ ਹਾਂ। ਹੁਣ ਮਹਾਰਾਜ ਖੱਟ ਖੱਟ ਕੇ ਆਪ ਦੀ ਸ਼ਰਨ ਪਰਮੇਸ਼ੁਰ ਲਈ ਹੈ। ਆਪ ਦੀ ਪ੍ਰਾਪਤੀ ਤੋਂ ਬਿਨਾਂ ਮਨੁੱਖਾ ਜਨਮ ਪਾਇਆ ਹੋਇਆ ਵੀ ਸਫਲਾ ਨਹੀਂ। ਜਿਵੇਂ ਗਊ ਜਿਹੜੀ ਦੁੱਧ ਨਾ ਦੇ ਉਹ ਕਿਸੇ ਕੰਮ ਨਹੀਂ ਆਉਂਦੀ ਹੈ ਬਾਣੀਆਂ ਦੇ, ਇਸੇ ਪ੍ਰਕਾਰ ਇਹ ਜਿਹੜੀ ਦੇਹ ਹੈ ਜੇ ਨਿਸ਼ਕਾਮ ਕਰਨ ਰੂਪੀ ਦੁੱਧ ਨਾ ਦੇ ਇਹ ਕਿਸੇ ਪ੍ਰਕਾਰ ਜੀਵ ਆਤਮਾ ਦੇ ਕੰਮ ਨਹੀਂ ਆਉਂਦੀ ਹੈ। ਜਾਂ ਧੇਨ ਬੁੱਧੀ ਜਿਹੜੀ ਹੈ ਉਹ ਗੁਰਾਂ ਦੇ ਉਪਦੇਸ਼ ਰੂਪੀ ਦੁੱਧ ਨੂੰ ਜੇ ਗ੍ਰਹਿਣ ਕਰਕੇ ਨਾ ਦੇ ਤਾਂ ਕਿਸੇ ਕੰਮ ਨਹੀਂ ਉਹ ਬੁੱਧ ਆਉਂਦੀ। ਉਹ ਸਹਿ ਸਿਆਣਪ ਜਿੰਨੀਆਂ ਹੁੰਦੀਆਂ ਹਨ, ਮਹਾਰਾਜ ਜੀ ਨੇ ਕਿਹਾ ਬਹੁਤ ਸਿਆਣਪ ਜਮਕਾ ਭਾਉ ਵਿਆਪੇ ਵਾਲੀ ਹਾਲਤ ਬਣੀ ਰਹਿੰਦੀ ਹੈ। ਅਤੇ ਹੇ ਅੰਤਰ ਜਾਮੀ, ਜਿਵੇਂ ਜਲ ਤੋਂ ਬਿਨਾਂ ਖੇਤੀ ਕੁਮਲਾ ਜਾਂਦੀ ਹੈ, ਉਹਦੇ ਤੋਂ ਮਾਇਆ ਨਹੀਂ ਪੈਦਾ ਹੋ ਸਕਦੀ। ਇਵੇਂ ਮਹਾਰਾਜ ਆਪਦੇ ਨਾਮ ਰੂਪੀ ਜਲ ਤੋਂ ਬਿਨਾਂ ਸ਼ੁਭ ਗੁਣਾਂ ਦੀਆਂ ਖੇਤੀਆਂ ਜਿਹੜੀਆਂ, ਕੋਈ ਕਹਿੰਦਾ ਮੇਰੇ ਅੰਦਰ ਵਿਰਾਗ ਹੈ, ਕੋਈ ਕਹਿੰਦਾ ਵਿਵੇਕ ਹੈ, ਕੋਈ ਕਹਿੰਦਾ ਮੋਖ ਇੱਛਾ ਹੈ, ਕੋਈ ਕਹਿੰਦਾ ਹੈ ਮੇਰੇ ਅੰਦਰ ਖੜ ਸਮਤੀ ਹੈ, ਇਹ ਸਾਰੀ ਖੇਤੀ ਕੁਮਲਾ ਜਾਂਦੀ ਸ਼ੁਭ ਗੁਣਾਂ ਦੀ, ਉਹਨਾਂ ਤੋਂ ਮੁਕਤੀ ਰੂਪ ਮਾਇਆ ਨਹੀਂ ਪ੍ਰਾਪਤ ਹੋ ਸਕਦੀ। ਜਾਂ ਜਲ ਤੋਂ ਬਿਨਾਂ ਆਪਦੇ ਪ੍ਰੇਮ ਰੂਪੀ ਜਲ ਤੋਂ ਬਿਨਾਂ ਸੱਚੇ ਪਾਤਸ਼ਾਹ ਕਰਨਾ ਮੈਤਰੀ ਮੋਤਾ ਪੇਖਿਆ ਰੂਪ ਸੱਚੇ ਪਾਤਸ਼ਾਹ, ਇਹ ਜਿਹੜੀ ਸੋਹਣੀਆਂ ਬੱਲਾਂ ਦੀ ਖੇਤੀ ਇੱਕ ਮਿਲਾ ਜਾਂਦੀ ਹੈ। ਉਪਜਾ ਨਾਹੀਂ ਦਾਮ, ਦਾਮ ਰੱਸੀ ਦਾ ਹੁੰਦਾ, ਰੱਸੀ 'ਚੋਂ ਸੂਤ ਲੈਣਾ, ਜੇ ਬੇਲਾਂ ਸੂਤ ਕਰਦੀਆਂ ਤਾਂ ਫਿਰ ਉਹਨੂੰ ਫਲ ਲੱਗਦੇ ਹੈ। ਇਸੇ ਪ੍ਰਕਾਰ ਸਰਵਣ ਕਰਨ ਰੂਪ ਇਹ ਸੂਤ ਨਹੀਂ ਕੱਟੇਗੀ, ਸਰਵਣ ਨਹੀਂ ਕਰ ਸਕੇਗੇ। ਉਹ ਜਿਹੜੇ ਪੁਰਖਾਂ ਦੇ ਅੰਦਰ ਸੱਚੇ ਪਾਤਸ਼ਾਹ ਦਾ ਪ੍ਰੇਮ ਰੂਪੀ ਜਲ ਨਹੀਂ ਪ੍ਰਾਪਤ ਹੋਇਆ ਹੈ, ਇਸ ਕਰਕੇ ਸੂਤ ਕੱਟੇ ਤੋਂ ਬਗੈਰ ਫਲ ਨਹੀਂ ਲੱਗਦੇ, ਫਿਰ ਬ੍ਰਹਮ ਗਿਆਨ ਨੂੰ ਵੀ ਫਲ ਨਹੀਂ ਲੱਗੇਗਾ। ਐਸੀ ਕਿਰਪਾ ਕਰੋ ਸੱਚੇ ਪਾਤਸ਼ਾਹ, ਇਹ ਫਲ ਲੱਗਣ ਰੂਪ ਇਹ ਦਾਨ ਸੂਤ ਕੱਟਣ ਤੋਂ ਫਲ ਬ੍ਰਹਮ ਗਿਆਨ ਰੂਪੀ ਮੁਕਤ ਰੂਪੀ ਮਾਇਆ ਨਹੀਂ ਮਿਲ ਸਕੇਗੀ, ਉਹ ਖਾਲੀ ਰਹਿ ਜਾਵਾਂਗੇ। ਹੇ ਗਰੀਬ ਨਿਵਾਜ, ਇਹ ਸਾਡੀ ਬੇਨਤੀ ਹੈ ਜੇ ਆਪ ਦੇ ਨਾਲ ਨਾ ਮਿਲੀਏ ਤਾਂ ਸੱਚੇ ਪਾਤਸ਼ਾਹ ਚਾਹੇ ਇਸ ਲੋਕ ਦੀਆਂ ਜੂਨਾਂ ਜਾ ਰਹੀ ਹੈ, ਪਰਲੋਕ ਦੀਆਂ ਜੂਨਾਂ ਜਾ ਰਹੀ ਹੈ, ਅਤੇ ਕਿਤੇ ਵੀ ਚਲੇ ਜਾਈਏ ਕਿਤੇ ਟਿਕਾ ਨਹੀਂ ਪਾ ਸਕੀ ਦਾ, ਵਾਰ ਵਾਰ ਹਰ ਦੀਆਂ ਟਿੰਡਾਂ ਵਾਂਗੂ ਜੈਸੇ ਹਰ ਹਰ ਕੀ ਮਾਲਾ ਟਿੰਡ ਲੱਗਦਾ, ਇੱਕ ਸਖਮੀ ਇੱਕ ਹੋਰ ਫੇਰ ਫਰੀਅਤ ਹੈ, ਕਿਉਂ ਮਾਰਾ ਆਵਾਗਮਨ 'ਚ ਪਏ ਰਹੀਦਾ ਹੈ। ਕਿਰਪਾ ਕਰੋ ਸੱਚੇ ਪਾਤਸ਼ਾਹ, ਕਿਤੇ ਵੀ ਵਸਾਉਣ ਟਿਕਾ ਨਹੀਂ ਪਾਈਦਾ, ਜੂਨਾਂ 'ਚ ਭਰਮਦੇ ਰਹੀਦਾ ਹੈ। ਜਿਸ ਹਿਰਦੇ 'ਚ ਹੇ ਪਰਮੇਸ਼ੁਰ ਤੋਂ ਪਰਣ ਨਹੀਂ ਹੁੰਦਾ, ਉਹ ਜਿਹੜੇ ਉਹਨਾਂ ਦੇ ਚਾਹੇ ਉਹ ਸੂਖਮ ਸਰੀਰ ਹਨ ਅਤੇ ਚਾਹੇ ਉਹ ਸਥੂਲ ਸਰੀਰ ਹਨ, ਉਹ ਭੱਠਾਂ ਦੀ ਨਿਆਈ ਹਨ। ਇਹ ਸੱਚੇ ਪਾਤਸ਼ਾਹ, ਉਹਨਾਂ ਦੇ ਕੋਈ ਸ਼ੁਭ ਗੁਣਾਂ ਦਾ ਨਗਰ ਨਹੀਂ ਵੱਸਦਾ ਹੈ, ਉਹ ਦੇਵੀ ਸੰਪਦਾ ਰੂਪੀ ਗ੍ਰਾਮ ਨਹੀਂ ਵੱਸਦਾ ਹੈ, ਉਹ ਭੱਠ ਵੀ ਨਿਆਈ ਕ੍ਰਿਸ਼ਨਾ ਦੀ ਅੱਗ ਰੂਪੀ ਭੱਠ ਵਿੱਚ ਸੜ ਰਹੇ ਹਨ ਜੇ। ਸੋ ਹੇ ਅੰਤਰਯਾਮੀ, ਜਿਹੜੇ ਸਾਰੇ ਸ਼ਿੰਗਾਰ ਇਸਤਰੀਆਂ ਲਾਉਣੇ ਹੈ, ਪਾਨਾਂ ਨੂੰ ਚੱਬਣਾ ਹੈ, ਰਸ ਆਦਿਕਾਂ ਦੇ ਤਾਰੇ ਆਦਿਕਾਂ ਨੂੰ ਸੋਧ ਕੇ ਖਾਣਾ ਹੈ, ਇਹ ਸਣੇ ਦੇ ਹੀ ਇਹ ਸਾਰੀਆਂ ਖਾਮ ਕੱਚੀਆਂ ਚੀਜ਼ਾਂ ਹਨ। ਇਸੇ ਪ੍ਰਕਾਰ ਮਹਾਰਾਜ ਸਾਰੇ ਸ਼ਿੰਗਾਰ ਸਾਧਨ ਕਰਨੇ ਹੈ, ਪ੍ਰਾਤ ਕਾਤਕ ਸਾਧਨਾ ਆਸਣ ਸਿੱਖ ਲੈਣੇ, ਪ੍ਰਾਣਾਯਾਮ ਕਰ ਲੈਣਾ ਇਤਿਆਦਿਕ, ਸਿੱਧੀਆਂ ਦੇ ਬਾਲਣਾ ਕਿਸੇ 'ਤੇ ਆਪਣਾ ਅਸਰ ਪਾ ਕੇ ਉਹਨੂੰ ਵਸ ਕਰ ਲੈਣਾ, ਇਹ ਜਿਹੜੇ ਸਾਧਨਾ ਦੇ ਸ਼ਿੰਗਾਰ ਹੈ ਅਤੇ ਮਹਾਂਜਾਤਾਂ ਦਾ ਚਾਰਨਾ ਹੈ, ਬ੍ਰਹਮਾਸ਼ਟਮੀ ਇਹ ਪਾਨਾਂ ਦਾ ਚੱਬਣਾ ਹੈ, ਰਸ ਪ੍ਰੇਮ ਦੀਆਂ ਗੱਲਾਂ ਕਰਨੀਆਂ, ਅੰਦਰੋਂ ਪ੍ਰੇਮ ਨਾ ਹੋਣਾ ਉੱਤੋਂ ਵਿਖਾਵੇ ਦਾ ਪ੍ਰੇਮ ਕਰਨਾ, ਅੰਖਨ ਭੀਤਰ ਤੇਲ ਕੋ ਡਾਰਸ ਲੋਗਨ ਨੀਰ ਵਹਾਏ ਵਿਖਾਵੇ, ਇਹ ਮਹਾਰਾਜ ਜੀ ਸਣੇ ਦੇਹੀ ਦੇ ਇਹ ਸਾਰੇ ਖਾਮ ਕੱਚੇ ਹਨ, ਬੁੱਧੀ ਦੇ ਸਮੇਤ ਸਾਰੇ ਸਾਧਨ ਕੱਚੇ ਹੈ। ਸ਼ਿੰਗਾਰ ਸਾਧਨਾ ਰੂਪੀ ਸ਼ਿੰਗਾਰ ਲਾਭਦਾਇਕ ਨਹੀਂ ਆਪਦੀ ਪ੍ਰਾਪਤੀ ਤੋਂ ਬਿਨਾਂ। ਹੇ ਅੰਤਰਗਾਮੀ, ਆਪਦੀ ਪ੍ਰਾਪਤੀ ਤੋਂ ਬਿਨਾਂ ਜਿਵੇਂ ਇਸਤਰੀ ਦੇ ਮਿੱਤਰ ਸੱਜਣ ਦੀ ਜਗ੍ਹਾ ਜੀ ਨਹੀਂ ਆਈ ਹੁੰਦੇ ਦੁੱਖਦਾਇਕ, ਇਵੇਂ ਇਹ ਪਰਮੇਸ਼ਰ ਆਪ ਜੇ ਨਹੀਂ ਪ੍ਰਾਪਤ ਹੁੰਦੇ ਤਾਂ ਮਿੱਤਰ ਜਿਹੜੇ ਵਿਰਾਗ ਵੇਕ ਆਦਿਕ ਹਨ, ਇਹ ਸੱਜਣ ਜੋ ਸਰਸੰਤੋਖ ਆਦਿਕ ਹਨ, ਸਾਰੇ ਕੀਤੇ ਹੋਏ ਘਬਰਾ ਦੇ ਅੰਦਰ ਜਗ੍ਹਾ ਜੀ ਨਹੀਂ ਆਈ ਪ੍ਰਤੀਤ ਹੁੰਦੇ ਹਨ ਦੁੱਖਦਾਇਕ। ਇਸ ਕਰਕੇ ਬੇਨਤੀ ਹੈ ਮਹਾਰਾਜ, ਕਿਰਪਾ ਕਰਕੇ ਆਪਦਾ ਨਾਮ ਵਰਤੋ, ਨਾਮ ਕਰਕੇ ਸੱਚੇ ਪਾਤਸ਼ਾਹ ਆਪਦੇ ਨਾਲ ਸਾਨੂੰ ਮਿਲਣਾ ਕਰੋ। ਤੇਰਾ ਜਿਸ ਆਪਦਾ ਅਚਲ ਰੂਪ ਘਰ ਹੈ, ਜੋ ਕਾਲ ਕਰਕੇ ਚਲਾਇਮਾਨ ਨਹੀਂ ਹੁੰਦਾ, ਐਸਾ ਚੱਲ ਜੋ ਘਰ ਸਰੂਪ ਹੈ ਆਪਦਾ, ਚੰਦ ਸੂਰਜਾਦਕ ਜੀ ਨੂੰ ਪ੍ਰਕਾਸ਼ ਨਹੀਂ ਸਕਦੇ, ਰਬ ਸਖ ਭਾਸੀ ਚੰਦ ਸੂਰਜਾਦਕਾਂ ਦੇ ਆਪ ਪ੍ਰਕਾਸ਼ਕੋਂ, ਉਸ ਅਚਲ ਰੂਪੀ ਘਰ ਦੀ ਸਾਨੂੰ ਪ੍ਰਾਪਤੀ ਹੋਵੇ, ਕਿਰਪਾ ਕਰਕੇ ਮੇਲ ਲਓ। ਇਹ ਪਹਿਲਾਂ ਮੰਗਲ ਰੂਪ ਕਰਕੇ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ ਹੈ ਸ਼ਬਦ 'ਚ। ਦੂਜੇ ਪੌੜੀ ਦੇ ਵਿੱਚ ਚੇਤ ਦੇ ਮਹੀਨੇ ਦੁਆਰਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਗੁਣਾਨਵਾਦ ਗਾਉਂਦਿਆਂ ਹੋਇਆਂ ਪਰਮੇਸ਼ੁਰ ਦੇ ਨਾਮ ਦਾ ਅਰਾਧਨਾ ਦੱਸਿਆ ਹੈ। ਇਹ ਮਨੁੱਖਾ ਜਨਮ ਮਾਨੋ ਚੇਤ ਦਾ ਮਹੀਨਾ ਹੀ ਹੈ, ਇਹਦੇ ਵਿੱਚ ਪਰਮੇਸ਼ੁਰ ਨੂੰ ਅਰਾਧਨਾ ਚਾਹੀਦਾ ਹੈ। ਫਿਰ ਭਾਈ ਘਣਾਨੰਦ ਪ੍ਰਾਪਤ ਹੁੰਦਾ ਹੈ। ਘਣਾਨੰਦ ਸਾਹਿਬ ਸੰਗਤ ਜੀ ਇੱਕ ਤਾਂ ਇਹੋ ਜਿਹਾ ਹੁੰਦਾ ਹੈ ਜਿਵੇਂ ਅੱਗ ਚੁੱਲ੍ਹੇ ਵਿੱਚ ਬਾਲ ਗਏ ਸੀ ਕੁੜੀਆਂ ਦੀ, ਉਹ ਜਿੰਨਾ ਚਿਰ ਮਚਾਉਂਦੇ ਰਹੀਏ ਉਹਨਾਂ ਚਿਰ ਅੱਗ ਦਾ ਤਾਰ ਰਹਿੰਦਾ, ਅਤੇ ਜਿਸ ਵੇਲੇ ਅੱਗ ਸੇਕਣੀਆਂ ਦੀ ਬੁੱਝ, ਨਾ ਤਾਰ ਰਹਿੰਦਾ ਨਾ ਸਵਾਹ ਰਹਿੰਦੀ ਹੈ ਨਾ ਅਗਨੀ ਰਹਿੰਦੀ ਹੈ। ਇਵੇਂ ਜਿਹੜਾ ਸਰਵਣ ਕਰਦੇ ਆ ਲੋਕ ਆ ਕੇ, ਧਾਰਨਾ ਹੀ ਨਹੀਂ ਜਿਹਨਾਂ ਦੇ ਅੰਦਰ, ਉਹ ਉਹਨਾਂ ਕੁ ਚਿਰ ਉਹਨਾਂ ਦੇ ਅੰਤਾ ਕਰਨ ਰੂਪੀ ਚੁੱਲ੍ਹੇ 'ਚ ਤਾਰ ਰਹਿੰਦਾ, ਜਿਹਨਾਂ 'ਚ ਸਰਵਣ ਕਰਦੇ ਰਹਿੰਦੇ ਹੈ, ਕੰਨ ਰਸਿਆ ਰਹਿੰਦਾ ਹੈ, ਅਤੇ ਮਗਰੋਂ ਇਸ ਪ੍ਰਕਾਰ ਉਹ ਜਿਵੇਂ ਸੁਕਣੀਆਂ ਦੀ ਅੱਗ ਫੂਸ ਦੀ ਅੱਗ ਬੁੱਝ ਜਾਂਦੀ ਹੈ, ਨਾ ਸਵਾਹ ਉਹਦੇ ਵਿੱਚ ਕਿਸੇ ਪ੍ਰਕਾਰ ਦੀ, ਨਾ ਅੱਗ ਰਹਿੰਦੀ ਹੈ ਨਾ ਅੰਗਿਆਰ ਰਹਿੰਦੇ ਹਨ। ਇਸ ਪ੍ਰਕਾਰ ਉਹ ਸਰਵਣ ਕੀਤਾ ਸਾਰਾ, ਜਦੋਂ ਬਾਹਰ ਨਿਕਲਦਾ ਝੋਲੀ ਝਾੜ ਜਾਂਦਾ, ਕੋਈ ਗੱਲ ਚੇਤੇ ਨਹੀਂ ਰੱਖਦਾ। ਇਸ ਪ੍ਰਕਾਰ ਉਹਨਾਂ ਦਾ ਕੀਤਾ ਹੋਇਆ ਜਿਹੜਾ ਸਰਵਣ ਹੈ ਇਹ ਲਾਭਦਾਇਕ ਨਹੀਂ ਹੁੰਦਾ, ਇਹ ਸੂਕਣੀਆਂ ਦੀ ਅੱਗ ਵੀ ਨਹੀਂ ਆਈ ਹੈ। ਜਿਹੜਾ ਮੰਨਣ ਕਰਨਾ ਹੈ ਇਹ ਇਸ ਪ੍ਰਕਾਰ ਹੈ, ਇਹ ਜਿਸ ਪ੍ਰਕਾਰ ਬਿਜਲੀ ਦੀ ਅੱਗ ਹੁੰਦੀ ਹੈ, ਬਿਜਲੀ ਦੀ ਅੱਗ ਪ੍ਰਕਾਸ਼ ਤਾਂ ਜ਼ਰੂਰ ਕਰਦੀ ਹੈ ਜਦੋਂ ਬਿਦਾਂ ਉਹਦੀ ਬਿਜਲੀ ਲਸ਼ਕਦੀ ਹੈ, ਪਰ ਥੋੜ੍ਹਾ ਚਿਰ ਚਾਨਣ ਕਰਕੇ ਮਗਰੋਂ ਅਲੋਪ ਹੋ ਜਾਂਦੀ ਹੈ। ਇਸੇ ਪ੍ਰਕਾਰ ਮੰਨਣ ਕਰਨ ਵਾਲਿਆਂ ਦੇ ਪੁਰਸ਼ਾਂ ਦੇ ਅੰਦਰ ਪ੍ਰਕਾਸ਼ ਤਾਂ ਜ਼ਰੂਰ ਹੁੰਦਾ ਹੈ, ਪਰ ਥੋੜ੍ਹਾ ਚਿਰ ਆਨੰਦ ਜਾਂ ਚਮਕਾਰਾ ਹੋ ਕੇ ਮਗਰੋਂ ਬੰਦ ਹੋ ਜਾਂਦਾ ਹੈ। ਇਸ ਕਰਕੇ ਬਿਜਲੀ ਦੀ ਅੱਗ ਵੀ ਨਹੀਂ ਆਈ ਹੈ, ਅਤੇ ਜਿਹੜੀ ਨਿਰਿਆਸਨ ਕਰਨਾ ਇਹ ਦੋ ਅਗਨੀ ਵੀ ਨਹੀਂ ਆਈ ਹੈ। ਜਿਵੇਂ ਜੰਗਲ ਨੂੰ ਅੱਗ ਲੱਗ ਜਾਵੇ ਬਾਂਸਾਂ ਦੇ ਖਹਿਣੇ ਕਰਕੇ, ਉਹ ਸਾਰੇ ਜੰਗਲ ਨੂੰ ਸਾੜ ਦਿੰਦੀ ਹੈ ਅੱਗ ਜਿਹੜੀ ਹੈ, ਪਰ ਜੇ ਵਰਖਾ ਪੈ ਜਾਵੇ ਬਹੁਤੀ ਤਾਂ ਉਹ ਜੰਗਲ ਦੀ ਅੱਗ ਬੁੱਝ ਜਾਂਦੀ ਹੈ। ਇਸ ਪ੍ਰਕਾਰ ਦੋ ਅਗਨੀ ਵੀ ਨਹੀਂ ਆਈ, ਨਿਰਿਆਸਨ ਅਗਨੀ ਨਿਰਿਆਸਨ ਦਾ ਗਿਆਨ ਹੈ, ਇਹ ਸਾਰੇ ਵਿਕਾਰਾਂ ਤਾਂ ਨਿਰਿਆਸਨ ਜ਼ਰੂਰ ਨਾਸ਼ ਕਰ ਦਿੰਦਾ ਹੈ, ਪਰ ਜੇ ਕਰਕੇ ਕੁਸੰਗਤ ਰੂਪੀ ਵਰਖਾ ਪੈ ਜਾਵੇ ਮੋਹ ਰੂਪੀ ਬੱਦਲਾਂ 'ਚੋਂ, ਫਿਰ ਉਹ ਅੱਗ ਬੁੱਝ ਜਾਂਦੀ ਹੈ, ਸਜਾਤੀ ਬਿਰਤੀ ਦਾ ਪ੍ਰਵਾਹ ਨਹੀਂ ਰਹਿੰਦਾ, ਵਿਜਾਤੀ ਸੰਸਕਾਰ ਨਹੀਂ ਰਹਿੰਦਾ, ਇਉਂ ਗਰਾਵਟ ਹੋ ਜਾਂਦੀ ਹੈ। ਅਤੇ ਜਿਹੜੀ ਇਸੇ ਤਰ੍ਹਾਂ ਸਾਧ ਸੰਗਤ ਜੀ ਸਮੁੰਦਰ ਦੀ ਅੱਗ ਹੈ ਜਿਵੇਂ ਬਲਵਾ ਨਾ ਲੱਗਣੀ, ਉਹ ਹਜ਼ਾਰਾਂ ਮਣਾਂ ਪਾਣੀ ਨੂੰ ਫੂਕਦੀ ਹੈ, ਫਿਰ ਵਿੱਚੇ ਕਾਇਮ ਰਹਿੰਦੀ ਹੈ, ਮਲਦੀ ਰਹਿੰਦੀ ਹੈ। ਇਸੇ ਪ੍ਰਕਾਰ ਦੇ ਪਰਮੇਸ਼ੁਰ ਦੀ ਸਖਿਆਤਾ ਦਾ ਆਨੰਦ ਹੈ, ਉਹ ਸਮੁੰਦਰ ਦੀ ਬਲਵਾ ਨਾ ਲੱਗਣੀ ਨਹੀਂ ਆਈ ਹੈ, ਪਾਣੀ ਨੂੰ ਸਾੜਦੀ ਹੋਈ ਲੱਖਾਂ ਮਣਾਂ ਨੂੰ ਫਿਰ ਵੀ ਪਾਣੀ 'ਚ ਕਾਇਮ ਰਹਿੰਦੀ ਹੈ, ਇਉਂ ਬ੍ਰਹਮ ਗਿਆਨ ਅਪਰੋਹ ਗਿਆਨ ਐਸਾ ਹੈ। ਉਹ ਸਾਧ ਸੰਗਤ ਜੀ ਸਮੁੰਦਰ ਦੀ ਬਲਵਾ ਨਾ ਲੱਗਣੀ ਵੀ ਨਹੀਂ ਆਈ ਹੈ, ਉਹਨੂੰ ਘਣਾ ਆਨੰਦ ਸਮਝਣਾ ਚਾਹੀਦਾ ਹੈ। ਸੋ ਹੇ ਭਾਈ, ਜੇ ਗੋਬਿੰਦ ਪਰਮੇਸ਼ੁਰ ਨੂੰ ਰਾਧੀਏ ਤੇ ਘਣਾ ਆਨੰਦ ਸਮੁੰਦਰ ਦੀ ਅਗਨੀ ਨਹੀਂ ਆਈ, ਜੋ ਮੁਕਦਾ ਨਹੀਂ ਸੁੱਕਦਾ ਨਹੀਂ ਦੁੱਲਦਾ ਨਹੀਂ ਜੂਠਾ ਨਹੀਂ ਹੁੰਦਾ, ਐਸਾ ਆਨੰਦ ਹੈ। ਜਿਵੇਂ ਵਿਸ਼ੇ ਆਨੰਦ ਮੁੱਕ ਜਾਂਦਾ ਹੈ, ਸੁੱਕ ਜਾਂਦੇ ਸਰੀਰ ਅਤੇ ਰੋਗੀ ਹੋ ਜਾਂਦੇ ਹੈ, ਜੂਠੇ ਹੋ ਜਾਂਦੇ, ਅਪਵਿੱਤਰ ਹੋ ਜਾਂਦੇ ਹਨ, ਇਹੋ ਜਿਹਾ ਆਨੰਦ ਨਹੀਂ ਹੈ। ਜਿਵੇਂ ਨਾਲਿਆਂ ਦੇ ਪ੍ਰਵਾਹ ਵਾਂਗੂ ਭਜਨਾ ਆਨੰਦ ਜਿਹੜਾ ਹੈ, ਉਹ ਜਿਨ੍ਹਾਂ 'ਚ ਸਾਧਨ ਕਰਦੇ ਉਹਨਾਂ 'ਚ ਬਹਿਣ ਜੋ ਸਾਧਨ ਛੱਡ ਦਿੰਦੇ, ਸਿਰੇ ਛੱਡ ਜਾਂਦੇ ਹੈ, ਉਹਦਾ ਆਨੰਦ ਮੁੱਕ ਜਾਂਦਾ ਹੈ। ਇਹ ਜੋ ਬ੍ਰਹਮਾਨੰਦ ਹੈ ਇਹ ਤਾਂ ਬਲਵਾ ਨਾ ਲਗਨੀ ਵੀ ਨਹੀਂ ਆਈ ਹੈ, ਨਾ ਮੁੱਕਦਾ ਨਾ ਸੁੱਕਦਾ, ਹਰ ਵਕਤ ਗਿਆਨ ਨੂੰ ਸੰਸਕਾਰਾਂ ਨੂੰ ਨਾਸ਼ ਕਰੀ ਜਾਂਦਾ ਅਤੇ ਪ੍ਰਗਟ ਹੋਇਆ ਰਹਿੰਦਾ ਹੈ। ਐਸਾ ਜੋ ਆਨੰਦ ਹੈ ਨਿਰਤ ਲਗਨੀ ਵੀ ਨਹੀਂ ਆਈ, ਉਹ ਘਣਾ ਆਨੰਦ ਹੋਵੇਗਾ ਜੇ ਗੋਬਿੰਦ ਪਰਮੇਸ਼ੁਰ ਨੂੰ ਅਰਾਧਨਾ ਕਰੋਗੇ। ਇਹ ਦਾਤ ਸੰਤਾਂ ਜਿਹਨਾਂ ਦੇ ਸੰਗਤ ਕਰਕੇ ਰਸਨਾ ਨਾਮ ਪੜਨਾ, ਮਹਾਤਮਾ ਦੇ ਰਸਨਾ ਕਰਕੇ ਨਾਮ ਦਾ ਭਜਨ ਕਰਦੇ ਉਚਾਰਨ ਕਰਦੇ ਹੈ, ਉਹਨਾਂ ਦੀ ਸੰਗਤ ਦੁਆਰਾ ਰਸਨਾ ਦੁਆਰਾ ਸੁਣ ਕੇ ਇਹ ਪਰਮੇਸ਼ੁਰ ਦੇ ਨਾਮ ਰਸ ਨੂੰ ਪ੍ਰਾਪਤ ਕਰੀਦਾ ਹੈ। ਅਤੇ ਜੇ ਉਹਨਾਂ ਤੋਂ ਸਰਵਣ ਕਰਕੇ ਸੰਤਾਂ ਦੀ ਸੰਗਤ ਸਰੀਰ ਕਰਕੇ ਉਪਦੇਸ਼ ਪਾ ਕੇ ਆਦ ਰਸਨਾ ਕਰਕੇ ਵੀ ਨਾਮ ਨੂੰ ਉਚਾਰੀਏ, ਮਨ ਕਰਕੇ ਵੀ ਉਚਾਰਨ ਕਰੀਏ, ਅਤੇ ਇਸੇ ਪ੍ਰਕਾਰ ਸੀਸ ਸਰੀਰ ਤੋਂ ਰੋਮਾ ਰੋਮਾ ਕਰਕੇ ਉਸ ਸਮਨ ਕਰੀਏ ਤਾਂ ਉਹ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਤੇ ਦਾਤ ਪ੍ਰਾਪਤ ਹੁੰਦੀ ਹੈ। ਜਿਹਨਾਂ ਜਿਹਨਾਂ ਨੇ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ ਉਹਨਾਂ ਦਾ ਆਇਆ ਹੋਇਆ ਸਫਲਾ ਜਾਣਨਾ ਕਰੋ, ਬਾਕੀ ਦਾ ਨਿਸਫਲ ਹੈ। ਸੋ ਜਿਹੜਾ ਉਸ ਵਾਹਿਗੁਰੂ ਤੋਂ ਅਨੰਦ ਤੋਂ ਬਿਨਾਂ ਖਿਣ ਮਾਤਰ ਵੀ ਜਿਹੜਾ ਜਾਣਾ ਹੈ ਉਹਨਾਂ ਜਣਿਆ ਮਨੁੱਖਾਂ ਦਾ ਪੋਠੋ ਆਰ ਜੀ ਬੋਲੀ ਹੈ ਵਿਅਰਥ ਜਨਮ ਹੈ। ਉਹ ਪਰਮੇਸ਼ੁਰ ਹੈ ਕਿੱਥੇ? ਜਲਾਂ ਵਿੱਚ ਵੀ, ਫਲਾਂ 'ਚ ਵੀ, ਪ੍ਰਿਥਵੀ 'ਚ ਵੀ, ਆਕਾਸ਼ ਵੀ ਪੂਰਨ ਹੈ। ਜਲ ਵਿੱਚ ਤਾਂ ਦਰਵਤਾ ਰੂਪ ਹੈ, ਜਿਵੇਂ ਹੱਥ ਪਾਇਆ ਪਾਣੀ ਧਰ ਜਾਂਦਾ ਹੈ, ਇਉਂ ਧਰਨ ਵਾਲੀ ਸ਼ਕਤੀ ਜਿਹੜੀ ਹੈ ਪਾਣੀ ਦੀ ਪਰਮੇਸ਼ੁਰ ਦੀ ਹੈ ਵਿੱਚ। ਅਤੇ ਇਸੇ ਪ੍ਰਕਾਰ ਫਲਾਂ ਵਿੱਚ ਇਸ ਰੂਪ ਹੈ, ਇਸ ਰੂਪ ਹੋ ਕਰਕੇ ਵਿਰਾਜਮਾਨ ਹੋ ਰਿਹਾ ਹੈ। ਪ੍ਰਿਥਵੀ ਦੇ ਵਿੱਚ ਖਿਮਾ ਰੂਪ ਹੋ ਕੇ ਵਿਰਾਜ ਰਿਹਾ ਹੈ। ਰਿਵਜ ਵੇਲ ਦੇਣ ਵਾਲਾ ਆਕਾਸ਼ ਵੀ ਨਹੀਂ ਹੋ ਕੇ ਵਿਆਪ ਰਿਹਾ ਹੈ। ਇਸ ਪ੍ਰਕਾਰ ਉਹ ਸਾਰਿਆਂ ਥਾਂ 'ਚ ਪੂਰਨ ਹੈ। ਰਵਿਆ ਵਿੱਚ ਬਣਿਆ, ਵਣਾਂ ਬਿਰਸਾਂ ਵਿੱਚ, ਜੰਗਲਾਂ ਵਿੱਚ ਵੀ, ਬਾਣ ਪ੍ਰਸਤੀਆਂ ਵਿੱਚ ਵੀ, ਸਾਰਿਆਂ 'ਚ ਰਮਿਆ ਹੋਇਆ ਉਹ ਪਰਮੇਸ਼ੁਰ ਹੈ। ਅਤੇ ਸਰੀਰਾਂ ਰੂਪੀ ਬਿਰਸਾਂ ਵਿੱਚ ਵੀ ਉਹ ਰਮਿਆ ਹੋਇਆ ਹੈ। ਐਸਾ ਸਰੂਪ ਹੈ ਪਰਮੇਸ਼ੁਰ ਦਾ, ਸਾਰਿਆਂ ਥਾਂ 'ਚ ਉਹਦਾ ਜਲਵਾ ਪ੍ਰਤੀਤ ਹੋਣ ਲੱਗ ਜਾਂਦਾ ਹੈ। ਉਹ ਜੋ ਵਾਹਿਗੁਰੂ ਅਜੇ ਵੀ ਚੇਤੇ ਨਹੀਂ ਆਉਂਦਾ, ਕਿੰਨਾ ਕੁ ਤੋਂ ਗਿਣ ਕੇ ਰਸੀਏ ਜਿੰਨਾ ਹੋਵੇਗਾ, ਉਹ ਦੁੱਖ ਗਿਣੇ ਨਹੀਂ ਜਾ ਸਕਦੇ। ਇੱਕ ਵਿਛੋੜਾ, ਇੱਕ ਦੁੱਖ ਪੂਖ, ਇੱਕ ਦੁੱਖ ਸਰਦਵਾਰ ਗਮਦੂਤ, ਇੱਕ ਦੁੱਖ ਰੋਗ ਲੱਗੇ ਤਾਂ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਸ ਪ੍ਰਕਾਰ ਵਿਛੋੜਾ ਪਰਮੇਸ਼ੁਰ ਨਾਲ ਪੈਣ ਦਾ ਜਿਹੜਾ ਜਿਹੜਾ ਦੁੱਖ ਹੈ, ਇਹ ਦੁੱਖ ਦੁਖਿਆ ਨਹੀਂ ਜਾ ਸਕਦਾ। ਜਿਸ ਦੁੱਖ ਦੀ ਬਾਬਤ ਅਨਵਾਜੇ ਲਾ ਕੇ ਕਿਹਾ ਹੈ ਕਿ ਜਿਸ ਪ੍ਰਕਾਰ ਭਾਈ ਸੱਪ ਦਾ ਮੂੰਹ ਵਿੱਚ ਪਾਉਣਾ ਦੁਖਦਾਇਕ ਹੈ, ਜਿਸ ਪ੍ਰਕਾਰ ਅੱਧ ਦਾ ਚੱਕਣਾ ਦੁਖਦਾਇਕ ਹੈ, ਜਿਸ ਪ੍ਰਕਾਰ ਸਾਹਿਬ ਸੰਗੇਜੀ ਸ਼ੇਰਾਂ ਦੇ ਵਿਚਾਲੇ ਜਾ ਕੇ ਉਹਨਾਂ ਦੇ ਵਿੱਚ ਮਰਨ ਦਾ ਜਿੰਨਾ ਦੁੱਖ ਹੈ, ਉਸੇ ਪ੍ਰਕਾਰ ਸਾਹਿਬ ਸਿੰਘ ਜੀ ਵਾਹਿਗੁਰੂ ਨੂੰ ਵਿਸਾਰ ਛੱਡਿਆ ਹੈ, ਉਹ ਇੰਨਿਆਂ ਦੁੱਖਾਂ ਦਾ ਸਾਰਿਆਂ ਦਾ ਕਾਰਨ ਬਣਿਆ ਹੋਇਆ, ਉਹ ਕਿੰਨੇ ਕੁ ਦੁੱਖ ਗਿਣ ਕੇ ਦੱਸੀਏ ਜੋ ਕਹੇ ਨਹੀਂ ਜਾ ਸਕਦੇ। ਜਿਹਨਾਂ ਜਿਹਨਾਂ ਨੇ ਮੇਰੇ ਵਾਹਿਗੁਰੂ ਦੇ ਆਨੰਦ ਨੂੰ ਮਾਣਿਆ ਉਚਾਰਿਆ ਹੈ, ਉਹਨਾਂ ਦੇ ਮਨਾਂ ਨੂੰ ਭਾਗ ਸ਼੍ਰੋਮਣੀ ਭਾਗ ਹਨਗੇ। ਇਸ ਕਰਕੇ ਅਕਾਲ ਪੁਰਖ ਹਰੀ ਦੇ ਦਰਸ਼ਨਾਂ ਨੂੰ ਸਾਡਾ ਮਨ ਲੋਚਦਾ, ਸਾਡੇ ਮਨਾਂ 'ਚ ਮਨਾਂ ਨੂੰ ਪਿਆਸ ਲੱਗੀ ਹੈ, ਮਨਾਂ ਹੇ ਪਿਆਰਿਆ ਪਿਆਸ ਲੱਗੀ ਹੈ ਆਪਦੇ ਮਿਲਣ ਦੀ। ਇਉਂ ਚੇਤ ਦੇ ਮਹੀਨੇ ਦੁਆਰਾ ਕਹਿੰਦੇ ਜਿਹੜਾ ਉਸ ਵਾਹਿਗੁਰੂ ਦੇ ਨਾਲ ਮਿਲਾ ਦੇਵੇ ਉਸ ਪਿਆਰੇ ਦੇ ਚਰਨੀ ਲੱਗਣਾ ਕਰੀਏ। ਸੋ ਪ੍ਰਭੂ ਅਕਾਲ ਪੁਰਖ ਆਪਦੇ ਚਰਨਾਂ ਨਾਲ ਮੇਲੇ, ਜੋ ਸਤਿਗੁਰੂ ਮਿਲਾਉਣ ਵਾਲੇ ਉਹਨਾਂ ਦੇ ਚਰਨੀ ਲੱਗਣਾ ਕਰੀਏ। ਜਿਹਨਾਂ ਨੂੰ ਮਿਲਾ ਲਿਆ ਮੇਰੇ ਵਾਹਿਗੁਰੂ ਨੇ ਆਪਦੇ ਚਰਨਾਂ ਨਾਲ, ਉਹਨਾਂ ਗੁਰਮੁਖਾਂ ਦੇ ਚਰਨੀ ਲੱਗਣਾ ਕਰੀਏ। ਇਹ ਚੇਤ ਦੇ ਮਹੀਨੇ ਦੁਆਰਾ ਕੱਲ੍ਹ ਸਾਧ ਸੰਗਤ ਜੀ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਮਹਾਰਾਜ ਸਾਨੂੰ ਬਖਸ਼ਿਆ ਸੀ, ਹੁਣ ਵਿਸਾਖ ਦਾ ਮਹੀਨਾ ਪ੍ਰਾਰੰਭ ਕਰਦੇ ਹਨ।
ਵੈਸਾਖ ਤੀਰਨ ਕਿਉਂ ਵਾਢੀਆ,
ਹਜ਼ੂਰ ਕਹਿੰਦੇ ਨੇ ਵੈਸਾਖ ਤੀਰਨ ਕਿਉਂ ਵਾਢੀਆ। ਜਦੋਂ ਵਿਸਾਖ ਦਾ ਮਹੀਨਾ ਆਉਂਦਾ ਹੈ ਉਸ ਵੇਲੇ ਸਾਧ ਸੰਗਤ ਜੀ ਫਲ ਫੁੱਲ ਲੱਗ ਜਾਂਦੇ ਹਨ, ਬਸੰਤ ਰੁੱਤ ਖੜਾਓ 'ਚ ਆ ਜਾਂਦੀ ਹੈ, ਅਤੇ ਬਸੰਤ ਮਾਨੋ ਰਾਜਾ ਹੀ ਹੈ, ਅਤੇ ਬਸੰਤ ਰੁੱਤ ਜਿਹੜੀ ਹੈ ਜਿਹੜੀ ਫੁਲਵਾੜੀ ਹੈ ਸਾਰੀਆਂ, ਇਹ ਰੰਗ ਬਿਰੰਗੇ ਫੌਜਾਂ ਦੇ ਬਸਤਰ ਹੀ ਪਹਿਰੇ ਹੋਏ ਹਨ, ਉਹਨਾਂ ਬਸਤਰਾਂ ਨੂੰ ਪਹਿਰ ਕਰਕੇ ਸਾਰੀਆਂ ਫੌਜਾਂ ਹੀ ਪਾਤਸ਼ਾਹ ਦੇ ਅੱਗੇ, ਬਸੰਤ ਰਾਜੇ ਦੇ ਅੱਗੇ ਇਸ ਸਾਰੀਆਂ ਕਵੈਲ ਵੀ ਕਰ ਰਹੀਆਂ ਹਨ। ਫੌਜਾਂ ਜਿਹੜੇ ਫਲ ਫੁੱਲ ਅਨੇਕ ਰੰਗਾਂ ਰੰਗਾਂ ਦੇ ਫੈਲ ਰਹੇ ਹਨ, ਅਤੇ ਜਿਹੜੇ ਭੌਰੇ ਗੂੰਜਰੇ ਮਾਨੋ ਬੀਨਾਂ ਹੀ ਵੱਜ ਰਹੀਆਂ ਹਨ, ਕੋਇਲਾਂ ਮਾਨੋ ਦੁਹਾਈ ਦੇ ਰਹੀਆਂ ਹਨ ਪਾਤਸ਼ਾਹ ਦੀਆਂ। ਇਸ ਪ੍ਰਕਾਰ ਬਸੰਤ ਰੁੱਤ ਹੈ, ਇਵੇਂ ਸਾਧ ਸੰਗਤ ਜੀ ਬਸੰਤ ਰੁੱਤ ਵੀ ਨਹੀਂ ਆਈ। ਜਿਹੜਾ ਸ਼ੌਂਕ ਵਾਸਾ ਰੂਪੀ ਵਿਸਾਖ ਦਾ ਮਹੀਨਾ ਹੈ ਉਹਦੇ 'ਚ ਜਿਹਨਾਂ ਦੀ ਵਿਰਾਗ ਵਈ ਰਸਾਂ ਕੂੰਜ ਦੀ ਨਿਆਂ ਕੋਇਲ ਦੀ ਨਿਆਂ ਕੂੰਜ ਰਹੀ ਹੈ, ਅਤੇ ਜਿਹਨਾਂ ਦੇ ਚਿੱਤ ਰੂਪੀ ਭੌਰੇ ਉਤਸ਼ਾਹ ਦੇ ਸਹਿਤ ਮਹਾਤਮਾ ਰੂਪੀ ਫੁੱਲਾਂ ਦੇ ਉੱਤੇ ਖੁਸ਼ਬੂ ਲੈ ਕੇ ਗੂੰਜ ਰਹੇ ਹਨਗੇ। ਇਸ ਪ੍ਰਕਾਰ ਸਾਧ ਸੰਗਤ ਜੀ ਸੁੰਦਰ ਵਿਸਾਖ ਦਾ ਮਹੀਨਾ ਜਿਹੜਾ ਹੈ ਇਹ ਮਾਨੋ ਬਸੰਤ ਰੁੱਤ ਚੜੀ ਹੋਈ ਹੈ। ਇਸੇ ਪ੍ਰਕਾਰ ਇਸ ਵਿਸਾਖ ਦੇ ਮਹੀਨੇ ਦੇ ਅਲੰਕਾਰ ਨੂੰ ਬਣਾ ਕੇ ਹਜ਼ੂਰ ਫਰਮਾਉਂਦੇ ਹਨ,
ਵੈਸਾਖ ਤੀਰਨ ਕਿਉਂ ਵਾਢੀਆ।
ਵੈਸਾਖ ਵਿਸਾਖ ਦੇ ਮਹੀਨੇ ਵਿੱਚ ਉਹ ਵਾਢੀਆਂ ਨੌਜਵਾਨ ਇਸਤਰੀਆਂ ਦਾ ਵਾਲੇ ਵਾਲੇ ਨਾਂ ਲੈਂਦੇ ਹਨ। ਤੀਰਨ ਕਿਉਂ ਵਾਢੀਆਂ? ਉਹ ਵਾਢੀਆਂ ਨਾਂ ਸੰਪਰਦਾਇ 'ਚ ਵਿਛੜੀਆਂ ਹੋਈਆਂ ਦਾ ਨਾਂ ਹੈ। ਜਿਹੜੀਆਂ ਵਿਛੜੀਆਂ ਹੋਈਆਂ ਇਸਤਰੀਆਂ ਹਨ ਆਪਦੇ ਪਤੀ ਦੇ ਨਾਲੋਂ, ਉਹ ਕਿਸ ਪ੍ਰਕਾਰ ਧੀਰਜ ਨੂੰ ਪਕੜਨ?
ਜਿੰਨਾ ਪ੍ਰੇਮ ਦਿਸੋ,
ਜਿਹਨਾਂ ਦਾ ਵਿਛੜੀਆਂ ਕਿਵੇਂ ਹੋਣ ਭਾਵੇਂ ਘਰਾਂ ਵਿੱਚ, ਜਿਹਨਾਂ ਦਾ ਆਪਣੇ ਪਤੀ ਨਾਲੋਂ ਪ੍ਰੇਮ ਦਾ ਵਿਛੋੜਾ ਪੈ ਗਿਆ ਹੈ, ਉਹ ਵਿਛੜੀਆਂ ਹੋਈਆਂ ਹਨਗੀਆਂ, ਭਾਵੇਂ ਘਰ ਹੀ ਰਹਿੰਦੀਆਂ ਹਨ, ਛੁੱਟੜ ਹੋਈਆਂ ਹੋਈਆਂ ਹਨ ਉਹ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਵਾਹਿਗੁਰੂ ਵੇਦ ਸ਼ਾਸਤਰਾਂ ਕਰਕੇ ਪ੍ਰਤਿਪਾਦ ਰੂਪ ਬ੍ਰਹਮ ਹੈ, ਜਾਣਨ ਯੋਗ ਪਰਮੇਸ਼ੁਰ ਹੈ, ਜੋ साक्षी रूप है सारिया का, जिसकी वेद नोत वेद करके साखी दे रहे हैं, उगाही दे रहे हैं, जो इंद्रियों का प्रकाशक है, जिसके नाल मन जानी है, जिस नाल बुद्ध जानी दी है, जिस नाल प्राणा की हरकत में समझीदा है, वो सारे सुहावों में सारे वेखदा है, तो दस रहा है कि तेरे अंदर हम चंगे सुभाव है, तेरे अंदर माड़े सुभाव है, तेरे अंदर फलानी चीज में मोह है, फलानी में द्वेष है, ये दस रहा है, पर रहिंदा न लेप है, पाप उनका सलेप न लग है। ऐसा जो साखी रूप परमेश्वर है, वह है साध संग जी, वो प्राप्ति के जो उत्साह है, ये विसाख का महीना सुंदर बनिया होया है। जिन्ना साख धीरन क्यों वाढ़िया वाढ़िया बिछड़िया हुई जो शौक वास्ता रूप नौजवान स्त्रियां जिन्या जिज्ञासी रूप सखियां हैं, वह वाढ़िया बिछड़ चुकिया हैं, साधन बड़े किए हैं, यामो नेव आसन प्राणायाम प्रत्याहार धारना ध्यान समाध आदि लाए हैं, पर परमेश्वर की सख्याता नहीं है। इस करके धीरज न किमें पकड़ने, उन्होंने जिन्होंने परमेश्वर प्रगट नहीं होया सुनीदा है, निरत सुनो अर देखो ना ही धर्म धर्म दुख भरी है, मेरे उस सुनने पर दर्शन नहीं होंगे, क्यों भरम भरम के दुख भोग रहे हैं, धर्म के परमाए हुए कदे किसी बिरती च कदे प्रमाण च कदे वर्गे च कदे निंदा च कदे विकल्प च कदे सिमरती च मन दौड़िया रहा, क्यों ये वाढ़िया बिछड़िया जो जिगासू रूप सखियां है, जिन्होंने जो सुरूप की सख्याता नहीं हुई, वो किस प्रकार धीरज न पकड़ने,
जिन्ना प्रेम
महाराज बिछड़ियां कि जो सारिया के अंदर परमेश्वर की जोत है, वो सर्वव्यापी है, जलों में फलों में तुम कहने हो तो हजूर कहने ने विछोड़े का कारण सुनो,
जिन्ना प्रेम विछो
जिन्हों का परमेश्वर के प्रेम वालों विछोड़ा होया, वह बिछड़िया हुई हैं भावी परमेश्वर के प्रेम वालों जिन्हों का विछोड़ा हो गया, भावें मिलया होया सारिया का आत्मा है, सारे च व्यापक है, जिन्हों के अंदर आसख्यात है, जिन्हें सूरमा जोड़ा है वह रूप न नहीं देख सकता, बोला शब्द नहीं सुन सकता, गुणगुणा बागों में जाके फुलों की खुशबू नहीं ग्रहण कर सकता, इस प्रकार जो तुंडा हथ के नाल कोई चीज पकड़ नहीं सकता, लूला पैरों तो बिना तुंगला तुर नहीं सकता, जबान तो बिना बोल नहीं सकता, एक क्रिया नहीं जिमी होंगी, इस प्रकार जिनका प्रेम वालों विछोड़ा पिया हो परमेश्वर के वालों, उन्होंने महाराज की सख्याता नहीं होंगी, साच कहो सुन लो सदा जिन प्रेम किए कि नहीं तो पायो, सतगुरु कलमी घर जी कहते सच कहने, ये सारे सुन लो चाहे किसी मत वाला कोई आदमी है, अरे जिन्हें जिन्होंने महाराज ने प्रेम किया उन्होंने वाहगुरु की प्राप्ति की है, इस प्रकार करके ये परमेश्वर की प्राप्ति का साधन प्रेम है मुख सारे साधना चो, जिन्हों का प्रेम वालों ही विछोड़ा पै गया है, महाराज का प्रेम जोड़ा है जिस प्रेम बाद गुरु अंगद साहब ने सतगुरु नानक जी ने कहा कि जो तो प्रेम खेलन का चाओ सर पर कली गली मेरी आओ इत मार्ग पैर धरीजा सिर दीजा काल ना कीजा, उस प्रेम वालों जरा सिर दे के प्रेम मिलता है, सतगुर आगे शीश धोर दे जो सतगुर सचे भाव है, चौथे पातशाह जी ने उच्चारण किया तुखारी के संतों च जो गुरु साहब न भाग सिर लिया होया तो गुरु साहब अगे अपना सिर भेटा कर दो, श्री गुरु अर्जन देव जी ने कहा तू जाओ सज्जन महंगा देर नैन महिंगे कसगे कब पस्ती दीदार, फिर मेरे सज्जना काल पुरख तुम चौ कहो कि तेरे सुखा सिर की लौड़ है, असं सिर आपका उतार के भेटा कर दिए, आपके दर्शनों साढ़े नैन तरसते हैं, कदों आपके दर्शन वेखांगे सच्चे पातशाह, यह जरा परमेश्वर का प्रेम है वो जिन्हों का विछोड़ा हो गया है, प्रेमी प्रेम के लक्षण करिए प्रेमिया के लक्षण हो जाते हैं, प्रेम के लक्षण साहब संगे जी हो मैं ना ही कशाओ नहीं कशाह ना मोरा, सब कुछ छद के आसरे परे होना जरा मैं तो, यह है प्रेम महाराज के नाल आपा वारना, जो तो साध परम की पाके सेती खेल काची सरसों फेल के ना खल पही ना तेल, जिमें कच्ची सरों पी जाना ना खल बनती ना तेल बनता, जिमें कच्ची जिन्हों की बिरती है वो सारे संगी साधन जो करते हैं ना उन्होंने विश्व आनंद रूपी खल प्राप्त होंगी है ना परमेश्वर का प्रेम रूपी तेल उन्होंने पास होंगे है, क्यों खाली रह जाते हैं फरमाते हैं जिन्हों का परमेश्वर के प्रेम नालों विछोड़ा पिया होया है, वह बिछड़िया रूहों किमें धीरज पकड़ सकदियां हैं, वह साखी रूप परमेश्वर जिन्होंने वेद शास्त्र कथन करते हैं ਜਣਾਉਂਦੇ ਹਨ।
ਹਰ ਸਾਜਨ ਪੁਰਖ ਵਿਸਾਰ ਕੈ
ਹਰੀਆ ਸੱਜਣ ਮਾਤਾ ਦੇ ਘਰ ਵੀ ਕਿਸ ਨੇ ਅਕਲ ਘਣਾ ਦੀ ਸਾਡੀ ਪਾਲਣਾ ਕੀਤੀ ਹੈ, ਪਰਾ ਬਾਣੀ ਦੁਆਰਾ ਨਾਮ ਜਪਾ ਕਰਕੇ ਸੱਚੇ ਪਾਤਸ਼ਾਹ ਨੇ ਘਰ ਵਿੱਚ ਅੱਗ ਵਿੱਚ ਸੜਨ ਨਹੀਂ ਦਿੱਤਾ। ਮਾਤਾ ਦੇ ਕੱਚੇ ਰੋਲ ਖਾ ਕੇ ਹਜਮ ਹੋ ਜਾਂਦੇ, ਇੰਨੀ ਜਠਰਾਗਨੀ ਤੇਜ਼ ਹੁੰਦੀ ਹੈ ਗਰਭ ਦੀ। ਉਹ ਸੱਜਣ ਹਰੀ ਨੂੰ ਜਿਹਨੇ ਮਾਤਾ ਦੇ ਗਰਭ 'ਚ ਰੱਖਿਆ ਕੀਤੀ ਹੈ, ਸੋ ਉਹ ਸੱਜਣ ਅਕਾਲ ਪੁਰਖ ਨੂੰ ਵਿਸਾਰ ਕੇ
ਲੱਗੀ ਮਾਇਆ
ਮਾਤ ਗਰਭ ਦੇ ਸਾਗਰੋਂ ਕਰ ਆਪਣਾ ਨਾਮ ਜਪਾਇਆ, ਉਹਦਾ ਨਾਮ ਜਪਾ ਕੇ ਰੱਖਿਆ ਕੀਤੀ ਹੈ।
ਲੱਗੀ ਮਾਇਆ
ਧੋਈ, ਮਾਇਆ ਜਿਹੜੀ ਹੈ ਧੋ ਛਲ ਕਰਨ ਵਾਲੀ, ਲਿਵ ਛੁਰਕੀ ਲੱਗੀ ਜਾਂ ਕਿਸ ਬਾਣਾ ਜੰਮਿਆ ਪਰਿਵਾਰ ਭਰਾ ਪਾਇਆ, ਲਿਵ ਛੁਰਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਮਾਇਆ ਨੂੰ ਹੁਕਮ ਵਰਤਾਤਾ ਲਿਵ ਟੁੱਟਣੇ ਕਰਕੇ। ਉਸੇ ਵੇਲੇ
ਲੱਗੀ ਮਾਇਆ ਧੋਹ,
ਮਾਇਆ ਜਿਹੜੀ ਧੋਖੇਬਾਜ ਹੈ, ਛਲ ਕਰਨ ਵਾਲੀ ਹੈ, ਸਾਰਿਆਂ ਦੇ ਨਾਲ ਛਲਣ ਵਾਲੀ ਹੈ, ਇਹ ਸਾਰਿਆਂ ਨੂੰ ਲੱਗ ਗਈ ਚਿੰਬੜਗੀ ਤ੍ਰਿਸ਼ਨਾ ਰੂਪ ਹੋ ਕੇ, ਭੁੱਖ ਤੇ ਰੂਪ ਹੋ ਕੇ ਚਿੰਬੜਗੀ ਬੱਚੇ ਨੂੰ, ਜਿਵੇਂ ਜਨਮ ਧਾਰਨ ਸਾਰ ਲਿਵ ਟੁੱਟਣ ਤੋਂ। ਇਹ ਹਾਲਤ ਮਾਇਆ ਜਿਹਨਾਂ 'ਚ ਲਿਵ ਲੱਗੀ ਸੀ ਉਹਨਾਂ 'ਚ ਮਾਇਆ ਦਾ ਜ਼ੋਰ ਨਹੀਂ ਸੀ ਪੈਂਦਾ, ਭਗਤ ਕਰਦ ਮਾਇਆ ਨਾ ਮੋਹ ਹੈ, ਸੋ ਭਗਤੀ ਦੇ ਛੁੱਟਣੇ ਕਰਕੇ, ਲਿਵ ਦੇ ਛੁੱਟਣੇ ਕਰਕੇ ਮਾਇਆ ਨੂੰ ਆਪਦਾ ਹੁਕਮ ਵਰਤਾਤਾ। ਮਾਇਆ ਦਾ ਹੁਕਮ ਕੀ ਹੈ? ਮਾਇਆ ਜਿਠਾ ਵਿਸਰੇ, ਇਹ ਮਾਇਆ ਦਾ ਹੁਕਮ ਹੈ ਜਿਸ ਵਾਹਿਗੁਰੂ ਭੁੱਲ ਜਾਂਦਾ, ਮੋਹ ਉਪਜੈ, ਮੋਹ ਪੈਦਾ ਹੁੰਦਾ, ਭਾਵ ਦੂਜਾ ਲਾਇਆ, ਇਹ ਮਾਇਆ ਨੇ ਆਪਦਾ ਹੁਕਮ ਵਰਤਾਤਾ। ਇਸ ਪ੍ਰਕਾਰ ਦੀ ਮਾਇਆ ਜਿਹੜੀ ਹੈ ਉਹ ਛਲਣ ਵਾਲੀ ਲੱਗਦੀ ਹੈ, ਬਾਲਕਪੁਣਾ 'ਚ ਖੇਲਾਂ 'ਚ ਲੱਗਾ ਰਿਹਾ, ਕਿਸ਼ੋਰ ਅਵਸਥਾ 'ਚ ਖਾਣ ਪੀਣ 'ਚ ਭੱਜਿਆ ਰਿਹਾ, ਸਿਵੇਂ ਵਿੱਚ ਜਵਾਨੀ ਦੇ ਵਿੱਚ ਵਕਾਰਾਂ 'ਚ ਫਸਿਆ ਰਿਹਾ, ਘਰ ਦੀ ਜਵਾਨੀ 'ਚ ਕਮਾਈ ਕਰਨ ਲੱਗ ਗਿਆ, ਅਤੇ ਜਿਸ ਵੇਲੇ ਬੁਢੇਪਾ ਹੋ ਗਿਆ ਉਹਨੂੰ ਝੋਰਿਆਂ 'ਚ ਪਿਆ ਰਿਹਾ, ਕੋਈ ਆਖ ਨਹੀਂ ਲੱਗਦਾ ਪਰਿਵਾਰ ਜਿਹੜਾ ਹੈ। ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ।
ਲੱਗੀ ਮਾਇਆ ਧੋ,
ਮਾਇਆ ਛਲ ਰੂਪ ਲੱਗੀ ਚਿੰਬੜਗੀ ਹੈ।
ਪੁੱਤਰ ਕਲੱਤਰ ਨਾ ਸੰਗ ਧਨਾ,
ਜਿਹੜਾ ਸਮਝਦਾ ਕਿ ਤੂੰ ਨਰਕ ਤੋਂ ਤਰਾ ਮੇਰੀ ਰੱਖਿਆ ਕਰਨਗੇ ਪੁੱਤਰ, ਇਹ ਪੁੱਤਰ ਸਮਝੇ ਬ੍ਰਹਮਾ ਜੀ ਨੇ ਵੇਦਾਂ ਦੇ ਕੇ ਉਪਦੇਸ਼ ਦਿੱਤਾ ਸੀ ਰਿਸ਼ੀਆਂ ਨੂੰ, ਕਿਸੇ ਰਿਸ਼ੀ ਤੁਹਾਡੀ ਗਤੀ ਕਰਨ ਵਾਲਾ ਪੁੱਤਰ ਪੈਦਾ ਹੋਣਾ ਚਾਹੀਦਾ ਹੈ, ਪੁੱਤਰ ਤੋਂ ਬਗੈਰ ਮਗਰੋਂ ਕੋਈ ਗਤੀ ਕਰਾਉਣ ਵਾਲਾ ਨਹੀਂ ਹੁੰਦਾ। ਇਸ ਕਰਕੇ ਇਹਨਾਂ ਲੋਕਾਂ ਨੂੰ ਮੰਨਿਆ ਸੀ ਤੂੰ ਨਾ ਨਰਕ ਤੋਂ ਤਰਾ ਰੱਖਿਆ ਕਰਨ ਵਾਲਾ ਪੁੱਤਰ ਹੁੰਦਾ ਹੈ, ਅਤੇ ਇਸ ਪ੍ਰਕਾਰ ਬ੍ਰਹਮਾ ਨੇ ਸ੍ਰਿਸ਼ਟੀ ਨੂੰ ਵਧਾਉਣ ਵਾਸਤੇ ਇਹ ਉਪਦੇਸ਼ ਦਿੱਤਾ ਸੀ ਰਿਸ਼ੀਆਂ ਦੇ ਟਾਈਮ। ਰਿਸ਼ੀ ਬੁੱਢੇ ਹੋ ਕੇ ਰਾਜਿਆਂ ਦੇ ਬੂਹਿਆਂ ਅੱਗੇ ਜਾ ਕੇ ਬੈਠ ਜਾਂਦੇ, ਧਰਨਾ ਮਾਰ ਕੇ, ਤੇ ਸਾਨੂੰ ਆਪਦੀ ਪੁੱਤਰੀ ਦੇ, ਸੰਤਾਨ ਪੈਦਾ ਕਰਨ ਵਾਸਤੇ ਯਤਨ ਕਰਦੇ ਰਹਿੰਦੇ। ਇਸ ਪ੍ਰਕਾਰ ਦੀ ਹਾਲਤ ਹੁੰਦੀ ਰਹਿੰਦੀ ਸਾਧ ਸੰਗਤ ਜੀ, ਸੋ ਇਹ ਤੂੰ ਨਰਕ ਤੋਂ ਤਰਾ ਰੱਖਿਆ ਕਰਨ ਵਾਲਾ ਪੁੱਤਰ ਮੰਨਿਆ ਹੈ।
ਕਲੱਤਰ,
ਕਲੱਤਰ ਕੱਲ ਧਾਤੂ ਨੂੰ ਤਰ ਰੱਖਣ ਵਾਲੀ ਧਾਰਨ ਵਾਲੀ ਇਸਤਰੀ ਜੋ ਮੰਨੀ ਹੈ,
ਨਾ ਸੰਗ ਧਨ,
ਅਤੇ ਜਿਹੜਾ ਸੰਗ ਧਨ ਹੈ ਰੋਕੜੀ ਆਦਿਕ ਨਾਲ ਮੰਨਿਆ, ਇਹ ਵੀ ਨਾਲ ਨਹੀਂ ਜਾਣਾ ਹੈ।
ਹਰ ਅਵਨਾਸੀ
ਹਰੀ ਭਾਈ ਨਾਸ ਤੋਂ ਰਹਿਤ ਹੈ, ਜਿਹੜਾ ਉਹ ਹੀ ਸਾਥ ਹੋਵੇਗਾ ਜੇ ਜਪਿਆ ਹੋਵੇਗਾ, ਉਹ ਜੇ ਉਸਦਾ ਸਿਮਰਨ ਕੀਤਾ ਹੋਵੇਗਾ ਤੈਂ, ਅਤੇ ਉਹ ਤੇਰਾ ਰੱਖਿਆ ਕਰਨਾ, ਜਿਹਨੇ ਗਰਭ 'ਚ ਰੱਖਿਆ ਕੀਤੀ ਹੈ ਉਹ ਹੀ ਤੇਰੀ ਪ੍ਰਲੋਕ 'ਚ ਰੱਖਿਆ ਕਰੇਗਾ, ਉਹ ਹੀ ਉੱਥੇ ਤੋਂ ਰੱਖਿਆ ਕਰਨ ਵਾਲਾ ਹੈ। ਉਸ ਤੋਂ ਬਿਨਾਂ ਉਹ ਕੌਣ ਜੋ ਪਰੋਖ ਹੋ ਕੇ ਪਾਲਣਾ ਕਰਨ ਵਾਲਾ ਹੈ? ਵੇਦ ਸ਼ਾਸਤਰਾਂ ਕਰਕੇ ਪ੍ਰਤੀਪਾਦ ਹੈ, ਤਦ ਪਤਾ ਲੱਖ ਸਰੂਪ ਜੋ ਹਰੀ ਹੈ।
ਪਲ ਚ ਸਗਲੀ ਮੂਈ,
ਪਲ ਚ ਪਲ ਕੇ ਫਸ ਫਲ ਕੇ ਸਾਰੀ ਸ੍ਰਿਸ਼ਟੀ, ਕੋਈ ਖਾਣ 'ਚ, ਕੋਈ ਪੀਣ 'ਚ, ਕੋਈ ਪਹਿਨਣ 'ਚ, ਕੋਈ ਭੋਗਣ ਵਿੱਚ, ਇਉਂ ਫਸ ਫਸ ਕੇ ਸਾਰੀ ਸ੍ਰਿਸ਼ਟੀ ਪਲ 'ਚ ਪਰਚ ਕੇ, ਚਿੱਤ ਨੂੰ ਪਰਚਾ ਕੇ, ਪਲ 'ਚ ਉਲਝ ਕੇ ਸਾਰੀ ਸ੍ਰਿਸ਼ਟੀ ਮਰ ਗਈ ਹੈ।
ਝੂਠਾ ਧੰਦਾ ਮੋਹ,
ਪਰਚਾਵਿਆਂ 'ਚ ਪਰਚ ਕੇ, ਤੂੰ ਮੇਰੇ ਨਾਲ ਬੜਾ ਮੋਹ ਕਰਦੇ ਪੁੱਤਰ, ਮੇਰੀ ਇਸਤਰੀ ਮੇਰੇ ਨਾਲ ਬੜਾ ਮੋਹ ਕਰਦੀ ਹੈ, ਇਉਂ ਪਰਚ ਕੇ ਉਸ ਪਾਸੇ ਸਾਰੀ ਸ੍ਰਿਸ਼ਟੀ ਮਰ ਚੁੱਕੀ ਹੈ।
ਝੂਠਾ ਧੰਦਾ ਮੋਹ,
ਜਿਹੜੇ ਧੰਦੇ ਆ ਉਹ ਵੀ ਪੂਰੇ ਨਹੀਂ ਹੋਏ, ਝੂਠੇ ਹੀ ਹਨ। ਤੇ ਇਹਨਾਂ ਦਾ ਜਿਹੜਾ ਮੋਹ ਹੈ, ਜਿਹਦੇ ਕਰਕੇ ਮੋਹਿਆ ਜਾਂਦਾ, ਆਦਮੀ ਮੂਰਛਾ ਨੂੰ ਪ੍ਰਾਪਤ ਹੁੰਦਾ ਹੈ, ਆਪਣਾ ਗਿਆਨ ਭੁਲਾ ਹੁੰਦਾ ਹੈ, ਵਿਵੇਕ ਦੇ ਅਭਾਵ ਦਾ ਨਾਮ ਮੋਹ ਹੈ। ਇਉਂ ਝੂਠਿਆਂ ਧੰਦਿਆਂ ਦੇ ਮੋਹ ਵਿੱਚ ਲੱਗਾ ਰਿਹਾ ਮੋਹਿਆ ਗਿਆ।
ਇੱਕ ਹਰ ਕੇ ਨਾਮ ਬਿਨ,
ਇੱਕ ਹਰੀ ਅਕਾਲ ਪੁਰਖ ਦੇ ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਨਾਮ ਜਪੇ ਤੋਂ ਬਗੈਰ
ਅੱਗੇ ਲਈਏ ਖੂ,
ਅੱਗੇ ਜਿਹੜੇ ਸਕਾਮ ਕਰਮ ਕੀਤੇ ਹੋਏ ਨੇ ਜੀਵ ਨੇ, ਕਰਮ ਧਰਮ ਪਖੰਡ ਜੋ ਦਿਸਦਾ, ਤਿੰਨ ਜਮ ਜਾ ਗਾਤੀ ਲੁੱਟ ਹੈ, ਜਿਹੜੇ ਕਰਮ ਕੋਈ ਨਿਤ ਨਿਮਿਤ ਪ੍ਰਾਸ਼ਚਿਤ ਕਾਮ ਕੀਤੇ ਹੋਏ ਹਨ, ਇਸੇ ਪ੍ਰਕਾਰ ਧਰਮ ਆਦਿਕ ਜੱਗ ਆਦਿਕ ਜਿਹੜੇ ਕੀਤੇ ਹਨ ਕਾਮਨਾ ਦੇ ਸਹਿਤ, ਉਹ ਅੱਗੇ ਜਮ ਮਾਰਗ ਦੇ ਵਿੱਚ ਇੱਕ ਜਦੋਂ ਤੇਹ ਲੱਗਦੀ ਹੈ, ਪਾਣੀ ਦੇਣ ਦੇ ਬਹਾਨੇ ਜਾਂ ਧੁੱਪ ਲੱਗਦੀ ਹੈ ਛਾਂ ਕਰਨ ਦੇ ਬਹਾਨੇ ਅੱਗੇ ਜੀਵ ਦੇ ਪਾਸੋਂ ਸਾਰੇ ਸਕਾਮ ਕਰਮ ਜੰਗਦੂਤ ਲਾਲਚੀ ਹੈ ਜਾਂ ਲਾਲ ਜਗਾਤੀ ਘਾਟ ਉਹ ਜਗਾਤੀਆਂ ਦੇ ਬਹਿਤਰੀ ਦੇ ਘਾਟ ਤੇ ਸਾਰੇ ਖੋਹ ਲੈ ਜਾਂਦੇ ਹੈ ਸਾਰਿਆਂ ਪੁੰਨਾਂ ਨੂੰ ਕੀਤਿਆਂ ਨੂੰ ਸਕਾਮ ਨੂੰ ਇੱਥੇ ਹੀ ਠਗਾ ਕੇ ਜਮਾਂ ਦੇ ਪਾਸੋਂ ਚਲਿਆ ਜਾਂਦਾ ਕੁਝ ਵਕਾਰਾਂ ਚ ਠਗਾ ਜਾਂਦਾ ਹੈ ਪਾਪਾਂ ਚ ਕੁਛ ਨਾਸ਼ ਹੋ ਜਾਂਦੇ ਪੁੰਨ ਕੁਝ ਜੰਗਦੂਤ ਖੋਹ ਲੈਂਦੇ ਹਨ ਇਸ ਪ੍ਰਕਾਰ ਦੇ ਪ੍ਰਲੋਕ ਚ ਜੀਵ ਦੇ ਪਾਸੋਂ ਖੋਹ ਲਏ ਜਾਂਦੇ ਜਾਂਦੇ ਹੋਏ ਦੇ ਪਾਸੋਂ ਨਾਲ ਨੀ ਸਾਸ ਨਿਭਦੇ ਨਿਸਕਾਮ ਕਰਮਾਂ ਤੋਂ ਬਿਨਾ
ਦਈਓ ਵਿਸਾਰ ਵਿਗੁਚਣਾ
ਇਸ ਕਰਕੇ ਦਈ ਨਾਮ ਪ੍ਰੇਰਕ ਦਾ ਨਾਮ ਹੈ ਦਈ ਧੰਤੂ ਦਿਆਲੂ ਦਾ ਵਾਚਕ ਹੈ ਉਹ ਦਿਆਲੂ ਜੋ ਪ੍ਰੇਰਕ ਪਰਮੇਸ਼ਵਰ ਹੈ ਉਸ ਨੂੰ ਦਜ ਨੀ ਪਾਠ ਪਾਈ ਕਿਸੇ ਭੂੰਗੀ ਸਿੰਘਨ ਕਰਨਾ ਦਜ ਝੱਗੇ ਨਾਲ ਹੁੰਦਾ ਜਿੱਥੇ ਹੁੰਦਾ ਜਿਹੜਾ ਜਈਆ ਦਈਓ ਸ਼ਬਦ ਪੜ੍ਹਨਾ ਹੈ ਦਜ ਫਿਰ ਸੜਨ ਦਾ ਨਾ ਹੋ ਜੇ ਪੜੋਂਗੇ ਝੱਗੇ ਦਾ ਨਾਲ ਹੁੰਦਾ ਬਾਣੀ ਜਿੱਥੇ ਦਜ ਹੋਵੇ ਤੇ ਦਜ ਹੈ ਇਹ ਦਈ ਦਈ ਦੱਦੇ ਨੂੰ ਦੱਦਾ ਮੁਕਤਾ ਈੜੀ ਬਿਹਾਰੀ ਵਾਲੀ ਤੇ ਉਂਗੜਾ ਔਂਕੜ ਵਾ ਜੇ ਔਂਕੜ ਹੋਵੇ ਜਈਏ ਨੂੰ ਤਾਂ ਦਈ ਸ਼ਬਦ ਈੜੀ ਬਿਹਾਰੀ ਵਾਲੇ ਤੇ ਔਂਕੜ ਵਾਲਾ ਉਂਗੜਾ ਬੋਲੇਗਾ ਅਤੇ ਜੋ ਸਿਹਾਰੀ ਹੋਵੇ ਤਾਂ ਇੱਕ ਸਿਹਾਰ ਬਿਹਾਰੀ ਵਾਲੀ ਈੜੀ ਪੜ੍ਹਨੀ ਹੈ ਨਾਲ ਤੇ ਇੱਕ ਸਿਹਾਰੀ ਵਾਲੀ ਮਗਲੀ ਦਈ ਹੀ ਹੈ ਇਸ ਪ੍ਰਕਾਰ ਉਚਾਰਨ ਦਾ ਤਰੀਕਾ ਸਮਝਣਾ
ਦਈਓ ਵਿਸਾਰ ਵਿਗੁਚਣਾ
ਦਈ ਜੋ ਪ੍ਰੇਰਕ ਪਰਮੇਸ਼ਵਰ ਹੈ ਅਤੇ ਉਸ ਨੂੰ ਵਿਸਾਰ ਕਰਕੇ ਵਿਗੁਚਣਾ ਖਰਾਬ ਹੀ ਹੋਣਾ ਪੈਂਦਾ ਜੀਆਂ ਨੂੰ ਜਿਨ੍ਹਾਂ ਨੂੰ ਵਿਸਾਰਿਆ ਖਰਾਬ ਹੁੰਦੇ ਹੈ ਇੰਦਰ ਲੋਕ ਸਿਵ ਲੋਕ ਹੈ ਜੈਵੋ ਉੱਥੇ ਤਪ ਕਰ ਬਾਹਰ ਐਵੋ ਇੰਦਰਪੁਰੀ ਦੇ ਵਿੱਚ ਵੀ ਕਾਲ ਪਹੁੰਚਦਾ ਰਹਿੰਦਾ ਹੈ ਸ਼ਿਵਪੁਰੀ 'ਚ ਵੀ ਹੋਛੇ ਤਪ ਕਰਨ ਵਾਲੇ ਮੁੜ ਕੇ ਆਉਂਦੇ ਹੈ ਜਿਵੇਂ ਨੌਖ ਰਾਜਾ ਸਾਹਿਬ ਸਿੰਘ ਜੀ ਇੰਦਰਪੁਰੀ ਵੀ ਚਲਿਆ ਗਿਆ ਇੰਦਰ ਨੇ ਜਦੋਂ ਗੋਦੋਂ ਰਿਸ਼ੀ ਨੂੰ ਸਰਾਪ ਹੋ ਗਿਆ ਸੀ ਇਹ ਤਾਂ ਮਾਨਸਰੋਵਰ ਦੇ ਕੌਲਾਂ 'ਚ ਜਾ ਕੇ ਲੁੱਕ ਗਿਆ ਉਸ ਵੇਲੇ ਨੌਖ ਰਾਜੇ ਨੂੰ ਰਾਜ ਗੱਦੀ 'ਤੇ ਬਿਠਾ ਦਿੱਤਾ ਗਿਆ ਨੌਖ ਰਾਜਾ ਕਹਿੰਦਾ ਗੱਦੀ ਤਾਂ ਮੈਨੂੰ ਮਿਲਦੀ ਹੈ ਪਰ ਇੰਦਰ ਰਾਜੇ ਦੀ ਪਟਰਾਣੀ ਜਿਹੜੀ ਸੁੱਤੀ ਹੈ ਉਹ ਮੇਰੀ ਰਾਣੀ ਹੋਣੀ ਚਾਹੀਦੀ ਹੈ ਉਸ ਵੇਲੇ ਇਹਨੇ ਇਰਾਦਾ ਕੀਤਾ ਕਿ ਮੇਰੇ ਨਾਲ ਛਲ ਕਰਦੇ ਹੋ ਦੇਖ ਪਿਓ ਜਿਹਨਾਂ ਚੋਂ ਸਤੀ ਮੇਰੀ ਰਾਣੀ ਨਹੀਂ ਬਣਦੀ ਅਤੇ ਮੈਂ ਰਾਜਾ ਕਿਵੇਂ ਹੈ ਉਸ ਵੇਲੇ ਸਤੀ ਨੇ ਬ੍ਰਿਸ਼ਪਤ ਦੇ ਪਾਸ ਬੇਨਤੀ ਕੀਤੀ ਜਿਵੇਂ ਭਾਈ ਗੁਰਦਾਸ ਨੇ ਲਿਖਿਆ ਜੇ ਪੇੜ ਬਹੁਤ ਘਰ ਹੰਧਣਾ ਸੱਤ ਰੱਖਾ ਹੈ ਨਾਰ ਜੇ ਪਤੀ ਬਾਹਲੇ ਘਰਾਂ 'ਚ ਵੀ ਵਿਚਾਰੀ ਹੋਵੇ ਸਰਨ ਵਾਲਾ ਫਿਰ ਵੀ ਜਿਹੜੀਆਂ ਇਸਤਰੀਆਂ ਸੱਤ ਰੱਖਦੀਆਂ ਧੰਨ ਹਨ ਉਹਨਾਂ ਦੇ ਸਾਦੇ ਭਾਗ ਦੇ ਨਾਲ ਪਵਿੱਤਰਤਾ ਕਾਇਮ ਰਹਿ ਜਾਂਦੀ ਕੁਲਾਂ ਦੀ ਇਸ ਪ੍ਰਕਾਰ ਸਾਧ ਸੰਗਤ ਜੀ ਉਂਝ ਤਾਂ ਦੋਹਾਂ ਨੂੰ ਰੱਖਣਾ ਚਾਹੀਦਾ ਹੈ ਪੁਰਖ ਦੇ ਅੰਦਰ ਵੀ ਇਹ ਸੁਭਾਅ ਹੋਣਾ ਚਾਹੀਦਾ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਵੱਡੀਆਂ ਨੂੰ ਮਾਤਾ ਸਮਝੇ ਬਰਾਬਰ ਦੀਆਂ ਨੂੰ ਭੈਣਾਂ ਸਮਝੇ ਅਤੇ ਛੋਟੀਆਂ ਨੂੰ ਧੀਆਂ ਸਮਝੇ ਇੱਕ ਜਿਹੜੀ ਵਿਆਹ ਦੀ ਇਸਤਰੀ ਹੈ ਉਹ ਗੁਰੂ ਮਹਾਰਾਜ ਧਰਮ ਦੇ ਵਿੱਚ ਕਾਇਮ ਹੁੰਦੀ ਹੈ ਉਹਨੂੰ ਸਤੀ ਜਾਣ ਕਰਕੇ ਗ੍ਰਸਤ ਸਰਮ ਦੇ ਵਿੱਚ ਪ੍ਰਵਿਰਤ ਹੋਵੇ ਇਸ ਤਰ੍ਹਾਂ ਦਾ ਪੁਰਖ ਦਾ ਜੀਵਨ ਹੋਣਾ ਚਾਹੀਦਾ ਇਵੇਂ ਬੀਬੀਆਂ ਦੇ ਅੰਦਰ ਵੱਡਾ ਪਿਤਾ ਸਮਝਣਾ ਚਾਹੀਦਾ ਹੈ ਅਤੇ ਬਰਾਬਰ ਦਾ ਭਾਈ ਸਮਝਣਾ ਚਾਹੀਦਾ ਛੋਟਿਆਂ ਨੂੰ ਪੁੱਤਰ ਸਮਝਣਾ ਚਾਹੀਦਾ ਜੋ ਮਾਪਿਆਂ ਨੂੰ ਪਤੀ ਦਿੱਤਾ ਹੈ ਉਸ ਦੇ ਸੱਤ ਵਿੱਚ ਪੂਰੀਆਂ ਰਹਿਣਾ ਚਾਹੀਦਾ ਪਤੀ ਵਰ ਧਰਮ ਰੱਖਣਾ ਚਾਹੀਦਾ ਹੈ ਜਿਨ੍ਹਾਂ ਬੀਬੀਆਂ ਨੂੰ ਪਤੀ ਵਰ ਧਰਮ ਰੱਖਿਆ ਉਹਨਾਂ ਦੀ ਮਹਿਮਾ ਕੁਛ ਕਹੀ ਨਹੀਂ ਜਾ ਸਕਦੀ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਹਜ਼ੂਰ ਮਾਈ ਸੇਵਾ ਜਿਹੜੀ ਸੀ ਕਾਬਲ ਦੀ ਉਹ ਪਤੀਵਤ ਧਰਮ ਵਾਲੀ ਸੀ ਕਾਬਲ ਤੋਂ ਰੋਜ਼ ਆ ਕੇ ਮਹਾਰਾਜ ਸਾਹਿਬ ਦੀ ਬੌਲੀ ਸਾਹਿਬ ਦੀ ਕਾਰ ਕਰਦੀ ਸੀ ਇਹਦੀ ਉਹਦੇ ਵਿੱਚ ਤਾਕਤ ਸੀ ਅਤੇ ਬੱਚਾ ਆਪਦਾ ਕੁੱਛੜ ਦਾ ਉਹ ਗੋਦ ਦਾ ਭੂੜੇ 'ਤੇ ਪਾਇਆ ਹੁੰਦੀ ਸੀ ਜਾਂ ਰੋਂਦਾ ਸੀ ਉਹਨੂੰ ਪਤਾ ਲੱਗ ਜਾਂਦਾ ਸੀ ਉਸ ਵਕਤ ਸ਼ਕਤੀ ਦੇ ਨਾਲ ਟੋਕਰੇ ਨੂੰ ਹਲੂਣਾ ਦੇ ਕੇ ਬੱਚੇ ਨੂੰ ਝੂਟਾ ਭੰਗੂੜੇ ਨੂੰ ਦੇ ਦਿੰਦੀ ਸੀ ਇਹਦੀ ਤਾਕਤ ਸੱਤ ਵਾਲੀ ਬੀਬੀ ਦੇ ਅੰਦਰ ਸੀ ਉਹ ਗੁਰੂ ਮਹਾਰਾਜ ਸਾਹਿਬ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਨੂੰ ਮੰਨ ਕੇ ਬੀਬੀ ਰੋਜ਼ ਕਾਬਲ ਤੋਂ ਸੇਵਾ ਕਰ ਆਉਂਦੀ ਸੀ ਅਤੇ ਰਾਤ ਨੂੰ ਪਤੀ ਦੀ ਸੇਵਾ ਵਿੱਚ ਜਾ ਪਹੁੰਚਦੀ ਸੀ ਇਹਦੀ ਸੱਤ ਵਾਲੀਆਂ ਲੜਕੀਆਂ 'ਚ ਤਾਕਤ ਹੋ ਜਾਂਦੀ ਹੈ ਸਾਧ ਸੰਗਤ ਜੀ ਇਸ ਪ੍ਰਕਾਰ ਜਿਨ੍ਹਾਂ ਦੇ ਅੰਦਰ ਇਹ ਗੁਣ ਹੁੰਦੇ ਆ ਧੰਨ ਉਹ ਬੀਬੀਆਂ ਹਨ ਧੰਨ ਉਹ ਪੁਰਖ ਹਨ ਗੁਰਸਿੱਖੀ ਜੀਵਨ ਇਸਤਰੀ ਪੁਰਸ਼ਾਂ ਦਾ ਉਹਨਾਂ ਦਾ ਹੀ ਹੈ ਜਿਹੜੇ ਜਗ ਸੱਤ ਨੂੰ ਕਾਇਮ ਰੱਖਦੇ ਹਨ ਜਿਹੜੇ ਗਵਾ ਲੈਂਦੇ ਹੈ ਉਹ ਸਿੱਖੀ ਕਮਾਉਣ ਦੇ ਲਾਇਕ ਨਹੀਂ ਰਹਿੰਦੇ ਦੁਰਚਾਰੀ ਆਦਮੀ ਨੂੰ ਗੁਰੂ ਦੇ ਦਰ 'ਚ ਧੋਈ ਨਹੀਂ ਹੈ ਆਸਰਾ ਉਹਨਾਂ ਨੂੰ ਜਿਹੜੇ ਸੱਚਾਈ ਦੇ ਮਾਰਗ 'ਤੇ ਚੱਲਦੇ ਹਨ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ ਇਸੇ ਪ੍ਰਕਾਰ ਸਤੀਆਂ ਦੀ ਬਾਬਤ ਲਿਖਿਆ ਹੋਇਆ ਰਾਮ ਚੰਦਰ ਜੀ ਨੇ ਉਪਦੇਸ਼ ਦਿੰਦਿਆਂ ਹੋਇਆਂ ਕਿਹਾ ਕਿ ਸਤੀਆਂ ਉਹ ਹੁੰਦੀਆਂ ਹਨ ਬਾਲੀ ਦੀ ਇਸਤਰੀ ਨੂੰ ਉਪਦੇਸ਼ ਦਿੱਤਾ ਸੀ ਅਧਿਆਤਮ ਰਮਾਇਣ 'ਚ ਪ੍ਰਸੰਗ ਆਉਂਦਾ ਹੈ ਕਿ ਉਹ ਸਤੀਆਂ ਹਨ ਜਿਹੜੀਆਂ ਪਤੀ ਨੂੰ ਪਰਮੇਸ਼ਵਰ ਰੂਪ ਕਰਕੇ ਜਾਣਦੀਆਂ ਹਨ ਦੂਜੇ ਦਰਜੀਆਂ ਉਹ ਹੈ ਜਿਹੜੇ ਪਤੀ ਦੇ ਪਰਿਵਾਰ ਦੀ ਸੇਵਾ ਵੀ ਕਰਦੀਆਂ ਪਰ ਪਤੀ ਵਾਰ ਧਰਮ ਵਿੱਚ ਕਾਇਮ ਰਹਿੰਦੀਆਂ ਹਨ ਤੀਜੀਆਂ ਉਹ ਵੀ ਹਨ ਚਿੱਤ ਦਾ ਡੋਲ ਜਾਂਦਾ ਹੈ ਪਰ ਸਰੀਰ ਕਰਕੇ ਕਾਇਮ ਰਹਿੰਦੀ ਹਨ। ਚੌਥੀਆਂ ਉਹ ਹਨ ਜਿਨ੍ਹਾਂ ਨੂੰ ਵਕਤ ਨਹੀਂ ਮਿਲਦਾ ਤੇ ਵਿਚਾਰ ਕਰਨ ਦਾ ਫੇਰ ਵੀ ਬਚ ਜਾਂਦੀਆਂ ਹਨ। ਇਸ ਪ੍ਰਕਾਰ ਦੀਆਂ ਸਤੀਆਂ ਦੇ ਨਿਰਣੇ ਰਾਮ ਚੰਦਰ ਨੇ ਕੀਤੇ ਹੈ। ਗੁਰੂ ਮਹਾਰਾਜ ਸਾਹਿਬ ਨੇ ਇਸੇ ਪ੍ਰਕਾਰ ਸਤੀਆਂ ਦੀ ਨਿਆਈ ਸੰਤ ਦੇ ਲੱਖਣ ਹੋਣੇ ਚਾਹੀਦੇ ਹਨ। ਪਹਿਲੇ ਅੱਬਲ ਦਰਜੇ ਦੇ ਸੰਤ ਭਗਤੋ ਹੈ ਜਿਨ੍ਹਾਂ ਨੂੰ ਬਿੰਤਰ ਪੁਰਖ ਨਾ ਜਾਣੇ, ਬਿਨਾਂ ਵਾਹਿਗੁਰੂ ਤੋਂ ਹੋਰ ਕਿਸੇ ਤੋਂ ਨਿਗਾਹ ਨਹੀਂ ਰੱਖਦੇ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੁਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਨ ਇਹ ਕਹੇ ਮਤ ਏਕ ਨਾ ਮਾਨਿਓ, ਸਿਮਰ ਸਾਹਿਬ ਦੇ ਵੇਦ ਸਹਿ ਉਹ ਭੇਦ ਕਹੇ ਹਨ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਂ ਬਖਾਨਿਓ। ਇਸ ਪ੍ਰਕਾਰ ਪਰਮੇਸ਼ੁਰ ਤੋਂ ਬਿਨਾਂ ਹੋਰ ਕਿਸੇ ਤੋਂ ਦ੍ਰਿਸ਼ਟੀ ਨਹੀਂ ਜਿਨ੍ਹਾਂ ਦੇ, ਸਾਰੇ ਇਸਤਰੀਆਂ ਦੀ ਨਿਆਈ ਜਿਨ੍ਹਾਂ ਨੂੰ ਪ੍ਰਤੀਤ ਹੁੰਦੇ ਹੈ ਉਹ ਪੂਰਨ ਮਹਾਤਮਾ ਸਤ ਵਾਲੇ ਹਨ। ਦੂਜੇ ਹਨ ਪਰਮੇਸ਼ੁਰ ਦੇ ਜਿਹੜੇ ਅਵਤਾਰ ਹਨ ਅਤੇ ਭਗਤ ਹਨ ਸੇਵਕ ਹਨ, ਉਹਨਾਂ ਨੂੰ ਪਰਿਵਾਰ ਦੀ ਨਿਆਈ ਸਮਝ ਕੇ ਸੇਵਾ ਉਹਨਾਂ ਦੀ ਵੀ ਕਰਦੇ ਆ, ਪਿਆਰ ਉਹਨਾਂ ਦਾ ਵੀ ਕਰਦੇ ਹੈ, ਪਰ ਧਿਆਨ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦਾ ਨਹੀਂ ਕਰਦੇ। ਇਸ ਪ੍ਰਕਾਰ ਦੇ ਦੂਜੇ ਦਰਜੇ ਦੇ ਹਨ ਭਗਤ। ਤੀਜੇ ਦਰਜੇ ਦੇ ਹਨ ਜਿਹੜੇ ਸਰੀਰ ਕਰਕੇ ਉਗਣ ਕੋਈ ਨਹੀਂ ਕਰਦੇ, ਮਨ ਡੋਲਦਾ ਰਹਿੰਦਾ ਹੈ। ਉਹ ਚੌਥੇ ਉਹ ਹਨ ਜਿਨ੍ਹਾਂ ਨੂੰ ਵਕਤ ਨਹੀਂ ਮਿਲਦਾ, ਵਕਤ ਮਿਲੇ ਤੋਂ ਬਗੈਰ ਵੀ ਬਚ ਜਾਂਦੇ, ਉਗਣ ਨਹੀਂ ਕਰ ਸਕਦੇ। ਇਸ ਪ੍ਰਕਾਰ
ਦਈਓ ਵਿਸਾਰ ਵਿਗੁਚਣਾ,
ਜਿਨ੍ਹਾਂ ਨੂੰ ਦਈ ਪਰਮੇਸ਼ੁਰ ਪ੍ਰੇਰਕ ਨੂੰ ਵਿਸਾਰ ਦਿੱਤਾ ਹੈ, ਖਰਾਬ ਹੀ ਹੋਣਾ ਪੈਂਦਾ ਉਹਨਾਂ ਨੂੰ। ਇਉਂ ਉਹ ਨਾ ਖਰਾਜਾ ਫੇਰ ਸਤ ਸੰਗਤ ਜੀ ਰਿਸ਼ੀਆਂ ਦੀ ਪਾਲਕੀ ਬਣਾ ਕੇ ਜਿਸ ਵੇਲੇ ਗਿਆ, ਜਾ ਕੇ ਤੁਰਨ ਲੱਗਾ ਤੇ ਰਿਸ਼ੀ ਉਦਿਆਲਕ ਮੁਨੀ ਗੁਰੂ ਸਾਹਿਬ ਜੀ ਨੇ ਤਾਂ ਲਿਖਿਆ ਦਸਮ ਪਾਤਸ਼ਾਹ ਚਲਿੱਤਰਾਂ 'ਚ, ਦਸ਼ਮ ਪੁਰਾਣ 'ਚ ਲਿਖਿਆ ਹੋਇਆ ਕਿ ਜੜ ਭਰਸ ਨਾਲ ਲੱਗਾ ਹੋਇਆ ਸੀ। ਉਸ ਰਿਸ਼ੀਆਂ ਦੀ ਪਾਲਕੀ ਬਣਾ ਕੇ ਕਹਿੰਦਾ ਹੈ ਸਰਪ ਸਰਪ ਸੰਸਕ੍ਰਿਤ ਸਰਪ ਨਾ ਸੀਗਰ ਦਾ ਛੇਤੀ ਚੱਲੋ ਛੇਤੀ ਚੱਲੋ। ਜਿਹੜਾ ਜੜ ਭਰਸੀ ਉਹ ਥੋੜ੍ਹਾ ਉੱਚਾ ਨਹੀਂ ਹੋਇਆ, ਚੱਲਦਾ ਕਿਹੜਾ ਵਿਚਾਰੇ ਅੱਗੇ ਪਾਲਕੀ ਚੱਕਦੇ ਰਹੇ ਸੀ ਰਿਸ਼ੀ। ਇਹਨਾਂ ਨੇ ਉਸ ਵੇਲੇ ਛਾਂਟਵਾ ਮਾਰਿਆ ਆਰ ਮਾਰੀ, ਉਸ ਵੇਲੇ ਆਰ ਮਾਰੀ ਤੇ ਸਰਾਫ ਦੇਤਾ, ਕਹਿੰਦੇ ਕਾਮੀਆਂ ਸੱਪ ਤੂੰ ਬਣ ਅਸੀਂ ਕਿਉਂ ਬਣੀਏ। ਸੱਪ ਬਣ ਕੇ ਸਵਰਗ ਦੇ ਰਾਜ ਨੂੰ ਪਾ ਕੇ ਸਤ ਸੰਗਤ ਜੀ ਇਸ ਪ੍ਰਕਾਰ ਸੱਪ ਬਣ ਕੇ ਮਾਤ ਲੋਕ 'ਚ ਡਿੱਗਾ ਸੀ, ਨਾ ਖਰਾਜਾ ਸਵਰਗ ਦਾ ਰਾਜਾ ਹੋ ਕੇ ਇਸ ਪ੍ਰਕਾਰ ਵਾਹਿਗੁਰੂ ਨੂੰ ਵਿਸਾਰ ਕੇ ਖਰਾਬ ਹੀ ਹੋਣਾ ਪੈਂਦਾ ਹੈ, ਚਾਹੇ ਕਿੱਡੇ ਵੱਡੇ ਪ੍ਰਤਾਪ ਵਾਲਾ ਬਣ ਜਾਵੇ।
ਪ੍ਰਭ ਬਿਨ ਅਵਰ ਨਾ ਕੋ,
ਪ੍ਰਭੂ ਤੋਂ ਬਿਨਾਂ ਹੋਰ ਕੋਈ ਰੱਖਿਆ ਕਰਨ ਵਾਲਾ ਪਰਮੇਸ਼ੁਰ ਤੋਂ ਬਿਨਾਂ ਨਹੀਂ ਹੈ ਜੀਵ ਦੀ।
ਪ੍ਰੀਤਮ ਚਰਨੀ ਜੋ ਲੱਗੇ,
ਪ੍ਰੀਤਮ ਕੌਣ ਹੈ? ਸਤਿਗੁਰੂ ਪਰਮ ਪ੍ਰੇਮ ਦੇ ਆਸਪਦ ਉਹਨਾਂ ਦੇ ਚਰਨਾਂ ਕਮਲਾਂ ਜਿਹੜੇ ਪੁਰਖ ਲੱਗਦੇ ਹਨ।
ਇਨਕੀ ਨਿਰਮਲ ਸੋ,
ਉਹਨਾਂ ਦੀ ਸਾਧ ਸੰਗਤ ਜੀ ਉੱਜਲ ਸੋਭਾ ਹੈ ਲੋਕ ਪ੍ਰਲੋਕ ਵਿੱਚ, ਸਾਰੀ ਦੁਨੀਆਂ ਦਾ ਜਸ ਗਾਉਂਦੀ ਹੈ, ਧੰਨ ਉਹਨਾਂ ਪੁਰਖਾਂ ਦਾ ਜੀਵਨ ਹੈ ਅਤੇ ਸਾਰੀ ਦੁਨੀਆਂ ਜੈ ਜੈਕਾਰ ਕਰਦੀ ਹੈ ਉਹਨਾਂ ਦੀ ਉੱਜਲ ਸੋਭਾ ਇਸ ਲੋਕ ਵਿੱਚ ਵੀ, ਪ੍ਰਲੋਕ ਵਿੱਚ ਵੀ, ਮਾਤ ਲੋਕ 'ਚ ਵੀ, ਪਤਾਲ ਵਿੱਚ ਵੀ, ਜਿੱਥੇ ਉਹ ਜਾਏ ਤਿੱਥੇ ਉਹ ਸੁਖਰੂ, ਉਸ ਕੇ ਮੂੰਹ ਜਿੱਥੇ ਸਭ ਪਾਪੀ ਕਰਿਆ, ਜਿੱਥੇ ਵੀ ਜਾਂਦੇ ਹਨ ਉਹ ਲਾਲੀ ਦੇ ਸਹਿਤ ਚਿਹਰੇ ਵਾਲੇ ਨਿਹਾਲ ਹੋ ਕੇ ਜਾਂਦੇ ਹੈ, ਉਹਨਾਂ ਦੇ ਦਰਸ਼ਨ ਕਰਕੇ ਪਾਪੀ ਵੀ ਤਰ ਜਾਂਦੇ, ਮੁਕਤ ਹੋ ਜਾਂਦੇ ਹੈ, ਐਸਾ ਉਹਨਾਂ ਦਾ ਜੀਵਨ ਹੁੰਦਾ ਹੈ, ਉਹਨਾਂ ਦੀ ਐਸੀ ਉੱਜਲ ਸੋਭਾ ਹੁੰਦੀ ਹੈ।
ਨਾਨਕ ਕੀ ਪ੍ਰਭ ਬੇਨਤੀ,
ਹਜ਼ੂਰ ਫਰਮਾਉਂਦੇ ਹਨ ਕਿ ਇਉਂ ਹੇ ਗੁਰਸਿੱਖ ਇਉਂ ਕਰੋ, ਮਹਾਰਾਜ ਅੱਗੇ ਬੇਨਤੀ ਕਰੋ, ਹੇ ਪ੍ਰਭੂ ਅਕਾਲ ਪੁਰਖ ਸਾਹਿਬ ਜੀ ਬੇਨਤੀ ਹੈ।
ਪ੍ਰਭ ਮਿਲੋ ਪ੍ਰਾਪਤ ਹੋ,
ਸੱਚੇ ਪਾਤਸ਼ਾਹ ਜਿਹਨਾਂ ਨੂੰ ਤੁਸੀਂ ਪ੍ਰਾਪਤ ਹੋਏ ਹੋ ਸੰਤਾਂ ਭਗਤਾਂ ਨੂੰ, ਉਹਨਾਂ ਦੁਆਰਾ ਸਾਨੂੰ ਵੀ ਮਿਲੋ ਸੱਚੇ ਪਾਤਸ਼ਾਹ। ਪ੍ਰਭ ਮਿਲੋ ਪ੍ਰਾਪਤ ਹੋਏ, ਜਿਵੇਂ ਸੰਤਾਂ ਨੂੰ ਪ੍ਰਾਪਤ ਹੋਏ ਹੋ ਇਵੇਂ ਮਹਾਰਾਜ ਸਾਨੂੰ ਵੀ ਪ੍ਰਾਪਤ ਹੋਵੋ, ਮਿਲੋ ਕਿਰਪਾ ਕਰੋ ਸਾਡੇ 'ਤੇ। ਜੇ ਪ੍ਰਭੂ ਅਕਾਲ ਪੁਰਖ ਤੁਸੀਂ ਮਿਲ ਪਵੋ ਤਾਂ ਪਰਾ ਪਤ ਹੋਏ, ਪਰਾ ਉਤਕ੍ਰਿਸ਼ਟ ਇੱਜ਼ਤ ਹੋ ਸਕਦੀ ਹੈ, ਤਾਂ ਬੜੀ ਉੱਚੀ ਪਦ ਵਾਲੇ ਹੋ ਸਕਦੇ ਹਾਂ। ਜਿਸ ਇੱਜ਼ਤ ਦੇ ਬਰਾਬਰ ਬਾਬਤ ਕਿਹਾ ਹੈ ਪੰਡਿਤ ਸੂਰ ਸ਼ਬਦ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਇਹਦੀ ਉੱਚੀ ਉਤਕ੍ਰਿਸ਼ਟ ਪਤ ਵਾਲੇ ਹੋ ਸਕੀਦਾ ਹੈ।
ਵੈਸਾਖ ਸੁਹਾਵਾ ਤਾਂ ਲੱਗੇ,
ਵੈਸਾਖ ਦਾ ਮਹੀਨਾ ਉਚਾਰਦੇ ਹੋਏ ਵੈ ਜੋ ਸਾਖੀ ਰੂਪ ਵੇਦ ਸ਼ਾਸਤਰਾਂ ਕਰਕੇ ਪ੍ਰਤਿਪਾਦ ਬ੍ਰਹਮ ਹੈ, ਉਹਦੀ ਪ੍ਰਾਪਤੀ ਦਾ ਜੋ ਸੁਹਾਵਾ ਆਨੰਦ ਹੈ ਉਹ ਤਾਂ ਹੀ ਲੱਗਾ ਪ੍ਰਾਪਤ ਹੋ ਸਕਦਾ ਹੈ।
ਜਾਂ ਸੰਤ ਭੇਟੈ ਹਰ
ਸੁਣੇ, ਹਰੀ ਦੇ ਸੰਤ ਮਿਲ ਜਾਣ, ਜਿਹੜਾ ਸੰਤ ਆਪਣੇ ਆਪ ਨੂੰ ਕਹਾਉਂਦਾ ਹਰੀ ਦੇ ਨਾਲ ਮਿਲ ਜਾਵੇ ਤੇ ਹਰੀ ਦੀ ਸੋਭਾ ਕਰੇ, ਹੋਰਨਾਂ ਜੀਆਂ ਨੂੰ ਪਰਮੇਸ਼ੁਰ ਨਾਲ ਮਿਲਾਉਣ ਵਾਲਾ ਬਣੇ ਅਤੇ ਆਪ ਪਰਮੇਸ਼ੁਰ ਦੀ ਸੋਭਾ ਕਰਕੇ ਵਾਹਿਗੁਰੂ ਦੇ ਸਰੂਪ ਵਿੱਚ ਲੀਨ ਹੋ ਜਾਵੇ, ਉਹਨੂੰ ਇਹ ਵਿਸਾਖ ਦਾ ਮਹੀਨਾ ਸੋਭਨੀਕ ਹੁੰਦਾ ਹੈ। ਇਹ ਵਿਸਾਖ ਦੇ ਮਹੀਨੇ ਦੇ ਵਿਆਜ ਇਸ ਪ੍ਰਕਾਰ ਬ੍ਰਹਮ ਵਿਦਿਆ ਦਾ ਸਤਿਗੁਰੂ ਜੀ ਨੇ ਕਥਨ ਕੀਤਾ ਹੈ।